के मौके पर हम ब्रैम्पटन के तमाम रिहायशियों को आपके अलार्म की जांच के लिए इस अहम तकरीब में शामिल होने की दावत देते हैं। ये इतना ही आसान है जितना टेस्ट बटन को दबाना। याद रखें, आपके अलार्म बजने पर आपके पास महफूज तरीके से फरार होने के लिए सिर्फ 60 सेकंड या इससे भी कम वक्त हो सकता है। फायर सेफ्टी हर एक की जिम्मेदारी है।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ ਟੀਚ ਐਂਡ ਟ੍ਰੇਨ ਪ੍ਰੋਗਰਾਮ ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and loyals team, in-house projects investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
Brampton on stage 12 se 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
ABS Friends Entertainment, Basba Empire, Mo Sheikh and AAA Production present The Legend of the Legends, Gurtaz Maan. Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajpa 416-562-1120, Tony Jol 416-818-2020.
वहमों गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM।
ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇਹਨਾਂ ਚੁਣਵੀਆਂ ਖਬਰਾਂ ਤੋਂ। ਬੈਰੀ ਦੀ ਪਾਰਕਿੰਗ ਲੋਟ ਦੇ ਵਿੱਚ ਹੋਇਆ ਧਮਾਕਾ, ਇਲਾਕਾ ਕਰਵਾਇਆ ਗਿਆ ਖਾਲੀ। ਜਲਦ ਹੀ ਹਾਊਸ ਆਫ ਕਾਮਨਸ ਦਾ ਨਵਾਂ ਸਪੀਕਰ ਚੁਣਨਗੇ MPs। ਨਿੱਜਰ ਦੇ ਕਤਲ ਸਮੇਂ ਦੇ ਵੇਰਵੇ ਦਾ ਹੋਇਆ ਖੁਲਾਸਾ। TDC ਸਬਵੇ ਸਟੇਸ਼ਨ ਦੇ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਤੋਂ 3 ਲੜਕੀਆਂ ਦੀ ਕੀਤੀ ਜਾ ਰਹੀ ਹੈ ਭਾਲ। ਹੁਣ ਖਬਰਾਂ ਵਿਸਥਾਰ ਨਾਲ। ਪਾਰਕਿੰਗ ਲੋਟ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੇ ਬੈਰੀ ਓਨਟੈਰੀਓ ਦੇ ਇਸ ਪਾਰਕਿੰਗ ਲੋਟ ਦੇ ਇੱਕ ਹਿੱਸੇ ਨੂੰ ਖਾਲੀ ਕਰਵਾ ਲਿਆ। ਬੈਰੀ ਪੁਲਿਸ ਸਰਵਿਸਿਸ ਕਾਰਪੋਰੇਸ਼ਨ ਕਮਿਊਨੀਕੇਸ਼ਨ ਕੋਆਰਡੀਨੇਟਰ ਪੀਟਰ ਲੋਨ ਨੇ ਆਖਿਆ, ਐਨ ਸਟਰੀਟ 9 ਦੇ ਪਾਰਕਿੰਗ ਲੋਟ ਦੇ ਵਿੱਚ ਸਥਿਤ ਗੱਡੀ ਦੇ ਵਿੱਚ ਰੱਖੀ ਇਸ ਧਮਾਕੇ ਖੇਜ ਡਿਵਾਈਸ ਦੇ ਵਿੱਚ ਤੜਕੇ 3 ਵਜੇ ਧਮਾਕਾ ਹੋਇਆ। ਜ਼ੋਰਦਾਰ ਧਮਾਕਾ ਸੁਣਨ ਤੋਂ ਬਾਅਦ ਸਥਾਨਕ ਰੈਜ਼ੀਡੈਂਟਸ ਨੇ 911 ਤੇ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ। ਲਿਓ ਨੇ ਦੱਸਿਆ ਕਿ ਅਧਿਕਾਰੀਆਂ ਦੇ ਮੌਕੇ ਉੱਤੇ ਪਹੁੰਚਣ ਉੱਤੇ ਉਹਨਾਂ ਨੂੰ 2 ਗੱਡੀਆਂ ਨੂੰ ਪਹੁੰਚੇ ਨੁਕਸਾਨ ਬਾਰੇ ਪਤਾ ਲੱਗਿਆ। ਇਸ ਇਲਾਕੇ ਦੇ ਵਿੱਚ ਸਥਿਤ ਰਿਹਾਇਸ਼ੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ। ਨੇੜੇ ਸਥਿਤ ਹੋਰਨਾਂ ਇਮਾਰਤਾਂ ਦੇ ਵਿੱਚ ਮੌਜੂਦ ਲੋਕਾਂ ਨੂੰ ਵੀ ਬਾਹਰ ਕੱਢ ਲਿਆ ਗਿਆ। ਅਗਲੇ ਹੁਕਮਾਂ ਤੱਕ ਲੋਕਾਂ ਨੂੰ ਦੱਸੀ ਗਈ ਥਾਂ ਉੱਤੇ ਰਹਿਣ ਜਾਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਐਨ ਤੇ ਵੈਲਿੰਗਟਨ ਸਟਰੀਟ ਦੇ ਨਾਲ ਨਾਲ ਐਨ ਸਟਰੀਟ ਤੇ ਗਿਵਨ ਡਰਾਈਵ ਤੇ ਲਿਕੌਕ ਡਰਾਈਵ ਤੇ ਐਜ਼ਹਿਲ ਡਰਾਈਵ ਵੀ ਬੰਦ ਕਰ ਦਿੱਤੇ ਗਏ ਨੇ। ਲਿਓਨ ਨੇ ਦੱਸਿਆ ਕਿ ਸਰਵਿਸਿਜ਼ ਦੀ ਐਕਸਪਲੋਸਿਵ ਡਿਸਪੋਜ਼ੇਬਲ ਯੂਨਿਟ ਮੌਕੇ ਉੱਤੇ ਪਹੁੰਚੀ ਹੈ। ਸ਼ੁਰੂਆਤੀ ਧਮਾਕੇ ਤੋਂ ਬਾਅਦ ਸਵੇਰੇ 8:30 ਦੇ ਨੇੜੇ ਤੇੜੇ ਇਸ ਥਾਂ ਤੋਂ 10 ਤੋਂ 12 ਫੁੱਟ ਦੀ ਦੂਰੀ ਉੱਤੇ ਮਿਲੀ ਡਿਵਾਈਸ ਦੇ ਨਾਲ ਕੰਟਰੋਲਡ ਧਮਾਕਾ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਧਮਾਕਾ ਖੇਜ ਡਿਵਾਈਸ ਇੱਕ ਵਾਰੀ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਹੀਂ ਫਟੀ। ਇਸ ਦਾ ਕੁਝ ਹਿੱਸਾ ਪਹਿਲੇ ਧਮਾਕੇ ਦੇ ਵਿੱਚ ਛਿਟਕ ਕੇ ਦੂਰ ਜਾ ਡਿੱਗਿਆ। ਬਾਅਦ ਵਿੱਚ ਬੰਬ ਨਕਾਰ ਕਰਨ ਵਾਲੀ ਟੀਮ ਦੇ ਵੱਲੋਂ ਇਸ ਵਿੱਚ ਕੰਟਰੋਲਡ ਧਮਾਕਾ ਕਰਵਾਇਆ ਗਿਆ। ਸਥਾਨਕ ਵਾਸੀਆਂ ਤੇ ਐਮਰਜੈਂਸੀ ਕਰਮਚਾਰੀਆਂ ਨੂੰ ਵੀ ਕੋਈ ਸੱਟ ਫਿੱਟ ਨਹੀਂ ਲੱਗੀ, ਪਰ ਮਾਲੀ ਨੁਕਸਾਨ ਜ਼ਰੂਰ ਹੋਇਆ। ਉਧਰ ਰੋਟਾ ਨੇ ਮੰਗਲਵਾਰ ਨੂੰ ਉਸ ਸਮੇਂ ਅਸਤੀਫਾ ਦਿੱਤਾ ਜਦੋਂ ਉਹਨਾਂ ਨੇ ਨਾਸੀਆ ਦੇ ਲਈ ਲੜਨ ਵਾਲੇ ਵਿਅਕਤੀ ਨੂੰ ਯੂਕਰੇਨੀ ਰਾਸ਼ਟਰਪਤੀ ਦੇ ਸ਼ੁੱਕਰਵਾਰ ਨੂੰ ਦਿੱਤੇ ਭਾਸ਼ਣ ਤੋਂ ਬਾਅਦ ਪਾਰਲੀਮੈਂਟ ਦੇ ਰੂਬਰੂ ਕਰਵਾਉਣ ਦੇ ਲਈ ਸੱਦਾ ਦਿੱਤਾ ਅਤੇ ਫਿਰ ਇਸ ਕਾਰਨ ਉਹਨਾਂ ਨੂੰ ਚਾਰੇ ਪਾਸੋਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਆਖਿਆ ਕਿ ਇਸ ਗੱਲ ਦਾ ਉਹਨਾਂ ਨੂੰ ਪਛਤਾਵਾ ਹੈ ਕਿ ਉਹਨਾਂ ਨੇ 98 ਸਾਲਾ ਯਾਰੋਸਲਾਵ ਹੁਨਕਾ ਨੂੰ ਪਾਰਲੀਮੈਂਟ ਆਉਣ ਦਾ ਸੱਦਾ ਦਿੱਤਾ, ਉਹਨਾਂ ਨੂੰ ਸਨਮਾਨਿਤ ਕਰਵਾਇਆ। TDC ਸਬਵੇ ਸਟੇਸ਼ਨ ਦੇ ਉੱਤੇ ਹੋਏ ਝਗੜੇ ਤੋਂ ਬਾਅਦ ਵਾਪਰੀ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ 3 ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ। 20 ਸਤੰਬਰ ਨੂੰ ਰਾਤ 10:30 ਵਜੇ ਦੇ ਨੇੜੇ ਤੇੜੇ ਯੰਗ ਡੰਡਾਸ ਕੇਅਰ ਉੱਤੇ ਡੰਡਾਸ ਸਟੇਸ਼ਨ ਉੱਤੇ ਵਾਪਰੀ ਇਸ ਘਟਨਾ ਤੋਂ ਬਾਅਦ ਟੋਰੋਂਟੋ ਪੁਲਿਸ ਨੂੰ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਘਟਨਾ ਵਿੱਚ ਜ਼ਖਮੀ ਹੋਇਆ ਵਿਅਕਤੀ ਅਤੇ ਉਸਦਾ ਦੋਸਤ ਐਸਕਲੇਟਰ ਰਾਹੀਂ ਹੇਠਾਂ ਜਾ ਰਹੇ ਸਨ। 3 ਮਸ਼ਕੂਕ ਲੜਕੀਆਂ ਉਹਨਾਂ ਦੇ ਪਿੱਛੇ ਹੀ ਐਕਸਕਲੇਟਰ ਤੇ ਹੇਠਾਂ ਉਤਰ ਰਹੀਆਂ ਸਨ। ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਵਿਚਾਲੇ ਕਿਸੇ ਗੱਲ ਉੱਤੇ ਬਹਿਸ ਹੋ ਗਈ। ਇੱਕ ਮਸ਼ਕੂਕ ਦੇ ਵੱਲੋਂ ਇੱਕ ਵਿਅਕਤੀ ਉੱਤੇ ਹਮਲਾ ਵੀ ਕਰ ਦਿੱਤਾ ਗਿਆ। ਮਸ਼ਕੂਕ ਨੇ ਪਿਛਲੇ ਪਾਸਿਓਂ ਹੀ ਇੱਕ ਵਿਅਕਤੀ ਉੱਤੇ ਚਾਕੂ ਨਾਲ ਵਾਰ ਕਰ ਦਿੱਤਾ। ਫਿਰ ਮਸ਼ਕੂਕ ਲੜਕੀਆਂ ਸਬਵੇ ਸਟੇਸ਼ਨ ਤੋਂ ਫਰਾਰ ਹੋ ਗਈਆਂ। ਜਿਸ ਵਿਅਕਤੀ ਉੱਤੇ ਚਾਕੂ ਨਾਲ ਵਾਰ ਕੀਤਾ ਗਿਆ ਉਹ ਮਾਮੂਲੀ ਜ਼ਖਮੀ ਹੋਇਆ। ਟੋਰੋਂਟੋ ਪੁਲਿਸ ਵੱਲੋਂ 3 ਲੜਕੀਆਂ ਦਾ ਵੇਰਵਾ ਜਾਰੀ ਕੀਤਾ ਗਿਆ। ਪਹਿਲੀ ਮਸ਼ਕੂਕ 15 ਤੋਂ 20 ਸਾਲਾਂ ਦਰਮਿਆਨ ਹੈ। ਉਸਦਾ ਰੰਗ ਗੋਰਾ, ਕੱਦ ਕਾਠੀ ਪਤਲੀ ਅਤੇ ਲੰਮੇ ਕਾਲੇ ਘੁੰਗਰਾਲੇ ਵਾਲ ਹਨ। ਉਸਦਾ ਕੰਪਲੈਕਸ਼ਨ ਪੀਲਾ ਹੈ ਤੇ ਉਸਨੂੰ ਆਖਰੀ ਵਾਰੀ ਲੰਮੀਆਂ ਬਾਹਾਂ ਵਾਲੀ ਕ੍ਰੋਪ ਟੌਪ ਕਾਲੀਆਂ ਸਾਈਕਲਿੰਗ ਸ਼ਾਰਟ ਚਿੱਟੇ ਸ਼ੂਜ਼ ਪਾਏ ਵੇਖਿਆ ਗਿਆ ਤੇ ਉਸ ਕੋਲ ਬੈਕਪੈਕ ਵੀ ਸੀ। ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿੱਚ ਇੱਕ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਨੇ। ਟਰੂਡੋ ਸਰਕਾਰ ਦੇ ਵਿੱਚ ਭਾਈਵਾਲੀ NDP ਦੇ ਆਗੂ ਤੇ ਆਟਵਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਨਤਕ ਤੌਰ ਤੇ ਆਖਿਆ ਕਿ ਕੈਨੇਡੀਅਨ ਖੁਫੀਆ ਰਿਪੋਰਟਾਂ ਦੇ ਮੁਤਾਬਕ ਸਾਡੇ ਮੁਲਕ ਦੇ ਨਾਗਰਿਕ ਨੂੰ ਕੈਨੇਡੀਅਨ ਧਰਤੀ ਤੇ ਮਾਰਿਆ ਗਿਆ ਹੈ ਅਤੇ ਇੱਕ ਵਿਦੇਸ਼ੀ ਸਰਕਾਰ ਇਸ ਦੇ ਲਈ ਜ਼ਿੰਮੇਵਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਭਾਰਤ ਸਰਕਾਰ ਦੇ ਖਿਲਾਫ਼ ਲਾਏ ਦੋਸ਼ਾਂ ਨੂੰ ਬਹੁਤ ਗੰਭੀਰ ਕਰਾਰ ਦਿੰਦਿਆਂ ਹੋਇਆਂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਬਿਆਨ ਖੁਫੀਆ ਏਜੰਸੀਆਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਆਧਾਰਿਤ ਹੈ। ਹੈਰਾਨਕੁਨ ਖੁਫੀਆ ਜਾਣਕਾਰੀ ਮਿਲੀ ਹੈ ਕਿ ਇਸ ਕਾਰਨ ਅਸੀਂ ਕੈਨੇਡੀਅਨ ਸਰਕਾਰ ਨੂੰ ਇਹ ਤਾਕੀਦ ਕਰਨਾ ਜਾਰੀ ਰੱਖਾਂਗੇ ਕਿ ਉਹ ਇਸ ਦੀ ਡੂੰਘਾਈ ਦੇ ਨਾਲ ਜਾਂਚ ਕਰੇ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ। ਇੱਕ ਸਵਾਲ ਦੇ ਜਵਾਬ ਦੇ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਸਹਿਯੋਗ ਕਰਨ ਦੇ ਲਈ ਆ ਕੇ ਕੈਨੇਡਾ ਦੀ ਹਮਾਇਤ ਕੀਤੀ ਹੈ। ਜਗਮੀਤ ਨੇ ਕਿਹਾ ਕਿ ਉਹਨਾਂ ਨੂੰ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਤੋਂ ਕਈ ਵੇਰਵੇ ਮਿਲੇ ਨੇ। ਵੈਂਕੂਵਰ ਸਨ ਮੁਤਾਬਕ ਸਾਬਕਾ ਗਵਰਨਰ ਜਨਰਲ ਦੀ ਰਿਪੋਰਟ ਤੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਟਰੂਡੋ ਸਰਕਾਰ ਜਾਣ ਬੁੱਝ ਕੇ ਜਾਂ ਅਣਗਹਿਲੀ ਦੇ ਕਾਰਨ ਪਿਛਲੀਆਂ ਦੋ ਸੰਘੀ ਚੋਣਾਂ 'ਚ ਵਿਦੇਸ਼ੀ ਦਖਲ ਦੀਆਂ ਕੋਸ਼ਿਸ਼ਾਂ ਤੇ ਕਾਰਵਾਈ ਕਰਨ 'ਚ ਨਾਕਾਮ ਰਹੀ ਹੈ। ਜਗਮੀਤ ਸਿੰਘ ਨੇ ਕਿਹਾ ਹੈ ਕਿ ਜੌਨਸਟਨ ਦੀ ਰਿਪੋਰਟ ਤੋਂ ਦੋ ਗੱਲਾਂ ਉਭਰੀਆਂ ਨੇ। ਇੱਕ ਇਹ ਕਿ ਮਾਮਲੇ ਦੀ ਜਾਂਚ ਕਰਨ ਦੀ ਲੋੜ ਹੈ, ਜਦਕਿ ਦੂਜੀ ਗੱਲ ਇਹ ਹੈ ਕਿ ਰਿਪੋਰਟ ਵਿੱਚ ਬਾਕੀ ਚੁੱਕੇ ਗਏ ਮੁੱਦਿਆਂ ਦੇ ਨਾਲ ਉਹ ਸਹਿਮਤ ਨਹੀਂ ਹਨ। ਜਗਮੀਤ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਡਰ ਪਹਿਲਾਂ ਨਾਲੋਂ ਵੀ ਸਤਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖਾਂ ਨੂੰ ਭਾਰਤ ਸਰਕਾਰ ਦੀਆਂ ਕਾਰਵਾਈਆਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਤੇ ਲੰਬੇ ਸਮੇਂ ਤੋਂ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਉਸਨੂੰ ਰੱਦ ਕੀਤਾ ਜਾ ਰਿਹਾ। ਉਹਨਾਂ ਨੇ ਦਾਅਵਾ ਕੀਤਾ ਕਿ ਮੁਸਲਮਾਨ, ਆਦਿਵਾਸੀ ਅਤੇ ਹੋਰ ਦੱਬੇ ਕੁਚਲੇ ਭਾਈਚਾਰਿਆਂ ਨੇ ਆਪਣੇ ਨਾਲ ਹੁੰਦੇ ਵਿਵਹਾਰ ਤੇ ਚਿੰਤਾ ਜਤਾਈ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਬੈਰੀ ਦੇ ਪਾਰਕਿੰਗ ਲਾਟ ਦੇ ਵਿੱਚ ਹੋਇਆ ਧਮਾਕਾ, ਇਲਾਕਾ ਕਰਵਾਇਆ ਗਿਆ ਖਾਲੀ। ਜਲਦ ਹੀ ਹਾਊਸ ਆਫ ਕਾਮਨਸ ਦਾ ਨਵਾਂ ਸਪੀਕਰ ਚੁਣਨਗੇ MPs। ਨਿੱਜਰ ਦੇ ਕਤਲ ਸਮੇਂ ਦੇ ਵੇਰਵੇ ਦਾ ਹੋਇਆ ਖੁਲਾਸਾ। TDC ਸਬਵੇ ਸਟੇਸ਼ਨ ਦੇ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ 'ਚ ਤਿੰਨ ਲੜਕੀਆਂ ਦੀ ਕੀਤੀ ਜਾ ਰਹੀ ਹੈ ਭਾਲ।
ਇਹਨਾਂ ਖ਼ਬਰਾਂ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
बंगला मोटर कार दिला दे, एक नहीं दो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6474702 V23।
License number 10394.
Good morning everyone. You're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs de vich toda bahut bahut swagat hai. Main Ramanjeet Singh Sidhu, aaj 28 September 2023 is veer de 8:12 ka sama. ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਵੀ ਅੱਜ ਹੈ ਤੇ ਬਸ ਆਪਾਂ ਉਹਨਾਂ ਦੇ ਬਾਰੇ ਕੋਈ ਬਹੁਤੀ ਗੱਲਬਾਤ ਕਰਨੀ ਹੋਈ ਨਹੀਂ ਕਰਾਂਗੇ ਕਦੇ ਫਿਰ ਕਿਸੇ ਹੋਰ ਢੰਗ ਦੇ ਨਾਲ। ਅੱਜ ਪਰਮਿੰਦਰ ਖਹਿਰਾ ਸਾਹਿਬ ਨੇ ਇੱਕ ਕੋਟੇਸ਼ਨ ਭੇਜੀ ਸੋਕਰੈਟਸ ਦੀ ਤੇ ਉਹ ਤੁਹਾਡੇ ਨਾਲ ਸਾਂਝੀ ਕਰਦਾ। ਉਹ ਕਹਿੰਦੇ ਤੁਹਾਡੀ ਨਜ਼ਰ ਇੱਕ ਬਹੁਤ ਵਧੀਆ ਕੋਟ, ਬੀ ਅ ਫਰੀ ਥਿੰਕਰ and don't accept everything you hear as truth. Be critical and evaluate what you believe in. Khaira sahab, dilo ta main ide naal sehmat hai, par kyunki log sanu sunde ne saadiyan gallan te kujh had tak yakeen vi karde ne, te main nahi chahunda ki koi eh ja sach dassya jave jehda zindagi nu dubbar kar de। ਇਹ ਨਾਲ ਕੰਡੀਸ਼ਨ ਵੀ ਹੋਣੀ ਚਾਹੀਦੀ ਹੈ ਕਿ ਜ਼ਿੰਦਗੀ ਬਹੁਤ ਔਖੀ ਕੱਟੂਗੀ। ਸੋ ਸੱਚ ਬੋਲਣ ਦਾ ਸੁਨੇਹਾ ਨਹੀਂ, ਮੈਨੂੰ ਲੱਗਦਾ ਕਿ ਸਮੇਂ ਦੇ ਅਨੁਸਾਰ ਬਦਲ ਜਾਣਾ ਚਾਹੀਦਾ। ਕਹਿ ਦਵੋ ਕਿ ਜੋ ਚੰਗੀਆਂ ਗੱਲਾਂ ਲਿਖੀਆਂ ਕਿਸੇ ਕੰਮ ਨਹੀਂ ਆਉਂਦੀ, ਧੱਕੀਆ ਦੂਸੀ ਆ, ਇਹ ਬੋਰ ਕਰਦੇ ਨੇ, ਇਹਨਾਂ ਦਾ ਕੋਈ ਕੰਮ ਨਹੀਂ ਹੈ। ਕਿੱਥੋਂ ਅਸੀਂ ਇਵੈਲੂਏਟ ਕਰਾਂਗੇ ਤੇ ਕੌਣ ਸਾਨੂੰ ਕ੍ਰਿਟੀਕਲ ਹੋਣ ਦਿੰਦਾ? ਨਾ ਸਾਡੇ ਮਾਪੇ, ਨਾ ਸਾਡਾ ਆਲਾ ਦੁਆਲਾ, ਆਈਸੋਲੇਟ ਕਰ ਦਿੰਦੇ ਨੇ, ਬਹੁਤ ਬੁਰੀ ਤਰ੍ਹਾਂ ਆਈਸੋਲੇਟ ਕਰ ਦਿੰਦੇ ਨੇ। ਥੋੜਾ ਜਿਹਾ ਵੀ ਤੁਸੀਂ ਜ਼ਮਾਨੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਕਰੋ, ਥੋੜਾ ਜਿਹਾ ਕੁਐਸਚਨ ਕਰਨ ਦੀ ਕਰੋ ਆਪਣੇ ਮਾਸ਼ਰੇ ਦੇ ਵਿੱਚ। ਇਹ ਕਹੋ ਕਿ ਕਿਤੇ ਸਾਡੇ ਚ ਗਲਤੀ ਨਾ ਤਾਂ ਨਹੀਂ ਕੋਈ, ਤੇ ਤੁਹਾਡੇ ਤੇ ਗਰਦਾਰ ਦਾ ਸਟਿੱਕਰ ਲੱਗ ਜਾਏਗਾ। ਇਹ ਬਹੁਤ ਮੁਸ਼ਕਲ ਕੰਮ ਹੈ। ਇੰਟਲੈਕਚੁਅਲ ਬਣਨ ਵਾਸਤੇ ਇੱਕ ਵਾਰੀ ਮੈਂ ਵੀ ਗੱਲ ਕੀਤੀ, ਚਲੋ ਘਰ ਦੇ ਵਿੱਚ ਇਹ ਹੋ ਗਈ, ਬੇਟੇ ਦੇ ਸੰਬੰਧ ਵਿੱਚ ਕਿ ਕਿਵੇਂ ਹੋਣਾ ਚਾਹੀਦਾ ਤੇ ਮੈਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਅਸੀਂ ਨੀ ਚਾਹੁੰਦੇ ਕਿ ਬਹੁਤ ਵਿਦਵਾਨ ਕਿਸਮ ਦਾ ਬੱਚਾ ਬਣੇ, ਆ ਬਣੇ, ਉਹ ਬਣੇ, ਸੱਚ ਦੀ ਰਾਹ ਤੇ ਸਾਨੂੰ ਕੁਛ ਨੀ, ਸਾਨੂੰ ਦੇ ਅੱਗੇ ਸੁਖੀ ਜੀਵਨ ਜੀ ਪਵੇ ਤੇ ਲੋਕ ਇਹਦੇ ਮਗਰ ਨਾ ਪੈ ਜਾਣ, ਮੈਨੂੰ ਨੀ ਇਹ ਕੁਛ ਚਾਹੀਦਾ। ਕੀ ਐਵੇਂ ਪਖੰਡ ਗੱਲਾਂ ਕਰੀ ਜਾਂਦੇ ਆਪਾਂ ਬੈਠੇ, ਕੁਰਬਾਨੀ ਦੀਆਂ, ਸੱਚ ਦੀਆਂ, ਠੀਕ ਹੈ ਜੀ, ਉਹ ਦੇਖ ਲਿਆ, ਬਹੁਤ ਹੰਡਾ ਲਿਆ। ਸੋ ਇਹ ਵੀ ਇੱਕ ਹਕੀਕਤ ਨਾਲ ਸਾਨੂੰ ਇਹਦੇ ਜਿਵੇਂ ਸ਼ਰਾਬ ਦੀ ਬੋਤਲ ਤੇ ਨਹੀਂ ਲਿਖਿਆ ਹੁੰਦਾ, ਵੈਸੇ ਕੈਨੇਡਾ ਚ ਲਿਖਦੇ ਨੇ, ਇਹਨਾਂ ਨੂੰ ਲਿਖ ਦੇਣਾ ਚਾਹੀਦਾ ਕਿ ਗੱਲਾਂ ਤਾਂ ਅਸੀਂ ਕਰਨ ਲੱਗੇ ਆ ਪਰ ਆਮ ਜੀਵਨ ਦੇ ਵਿੱਚ ਇਹ ਹਾਨੀਕਾਰਕ ਵੀ ਸਾਬਤ ਹੋ ਸਕਦੀਆਂ ਨੇ, ਇਹ ਸਫਲਤਾ ਦਾ ਤਰੀਕਾ ਨਹੀਂ ਹੈ। ਇਹਨਾਂ ਵਿੱਚ ਸਫਲਤਾ ਦੀ ਗੁੰਜਾਇਸ਼ ਬਹੁਤ ਘੱਟ ਹੈ। ਸੋ ਨਾਲ ਦੀ ਨਾਲ ਜੇ ਇੰਨੀ ਗੱਲ ਕਹਿ ਦਿਆ ਕਰੀਏ ਤਾਂ ਚੰਗੀ ਹੋਏਗੀ, ਕੋਈ ਕੋਈ ਸਿੱਧਮ ਸਿੱਧਾ ਜਿਹਨੂੰ ਕਹਿੰਦੇ ਸੱਚ ਨੂੰ ਫਾਂਸੀ ਐ ਵੀ ਨਾ ਕੋਈ ਵਿਚਾਰਾ ਇਸ ਰਾਹ ਪੈ ਜਾਵੇ, ਉਹਨਾਂ ਨੂੰ ਪਤਾ ਹੋਵੇ ਕਿ ਬੜਾ ਦੁਰਗਾਮੀ ਰਾਹ ਆ ਤੇ ਔਕੜਾਂ ਬਹੁਤ ਆਉਣਗੀਆਂ, ਪਰਿਵਾਰ ਵੀ ਬਰਬਾਦ ਹੋ ਜਾਂਦੇ ਨੇ। ਅਸੀਂ ਤਾਂ ਸਰਬੰਸ ਦਾਨੀ ਕਹਿ ਦਿੰਦੇ ਹਾਂ ਪਰ ਦੂਰ ਖੜ ਕੇ ਕਹਿੰਦੇ ਹਾਂ, ਇੰਨਾ ਮੈਨੂੰ ਵੀ ਪਤਾ। ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਰਬੰਸ ਦਾਨੀ ਦੇ ਸਮੇਂ ਵਿੱਚ ਵੀ ਨਹੀਂ ਰਹਿ ਰਹੇ, ਜੇ ਕਿਤੇ ਉਹੀ ਜੀ ਕੌਲ ਹੋ ਜੇ ਤੇ ਕੋਈ ਨੀ ਖੜਦਾ। ਅਸੀਂ ਇਹਨਾਂ ਦੇ ਵਿੱਚੋਂ ਪੈਸੇ ਬਣਾਉਣੇ ਆ, ਅਸੀਂ ਧਾਰਮਿਕ ਸਥਲ ਬਣਾਏ ਆ, ਉਹ ਚ ਕਾਰੋਬਾਰ, ਕਮੇਟੀਆਂ, ਪ੍ਰਧਾਨਗੀ, ਜੂੰਡੋ ਜੂੰਡੀ ਹੋਣਾ। ਕਦੇ ਕੋਈ ਮਰਨ ਪਿੱਛੇ ਵੀ ਜੂੰਡੋ ਜੂੰਡੇ ਹੁੰਦੇ, ਤੁਸੀਂ ਕਹੋ ਕਿਤੇ ਖੜਾ ਕੇ ਕਿ ਤਲਵਾਰ ਨਾਲ ਪੰਜ ਬੰਦਿਆਂ ਦੇ ਸਿਰ ਲਾਉਣੇ ਆ ਤੇ ਕੋਈ ਪੱਗਾਂ ਲੈਂਦੀਆਂ, ਲੜਾਈਆਂ ਹੁੰਦੀਆਂ, ਕੱਪੜੇ ਫਟਦੇ, ਇਹ ਨੀ ਦਿਖਾਈ ਦੇਣਗੇ, ਅਗਲਾ ਕਹਿੰਦਾ ਮਰਨ ਥੋੜੀ ਜਾਣਾ। ਸੋ ਹੁਣ ਜਿਹੜੇ ਝਗੜੇ ਨੇ ਸਾਡੇ ਕੁਛ ਹੋਰ ਤਰ੍ਹਾਂ ਦੇ ਆ, ਨਾਲ ਸਾਨੂੰ ਇਹ ਵਾਰਨਿੰਗ ਦੇਣੀਆਂ ਪੈਂਦੀਆਂ ਨੇ। ਦ ਮੋਰ ਆਈ ਥਿੰਕ ਅਬਾਊਟ ਲੈਂਗੁਏਜ ਦ ਮੋਰ ਇਟ ਅਮੇਜ਼ਸ ਮੀ ਦੈਟ ਪੀਪਲ ਐਵਰ ਅੰਡਰਸਟੈਂਡ ਈਚ ਅਦਰ ਐਟ ਆਲ। ਬਿਲਕੁਲ ਜਿੰਨੇ ਸੋਹਣੇ ਗ੍ਰੰਥ ਲਿਖੇ ਆ, ਜਿੰਨੀ ਸੋਹਣੀ ਸ਼ਾਇਰੀ ਹੁੰਦੀ ਹੈ, ਜਿਸ ਤਰ੍ਹਾਂ ਦਾ ਮਨੁੱਖ ਨੇ ਇੱਕ ਮਿਆਰ ਅਕਲ ਦੇ ਇਲਮ ਦਾ ਹਾਸਲ ਕੀਤਾ, ਉਹ ਤੋਂ ਬਾਅਦ ਤਾਂ ਮੈਨੂੰ ਵੀ ਹੈਰਾਨੀ ਹੁੰਦੀ ਹੈ ਕਿ ਇਸੇ ਪ੍ਰਜਾਤੀ, ਇਸੇ ਹੋਮੋਸੇਪੀਅਨ ਨੇ ਆਪਣੇ 2 ਲੱਖ ਸਾਲ ਦੇ ਸਫ਼ਰ ਦੇ ਵਿੱਚ ਇੰਨਾ ਕੁਛ ਬਣਾ ਦਿੱਤਾ ਕਿ ਇਹਦਾ ਦਿਮਾਗ ਇਸ ਕਦਰ ਰੋਸ਼ਨ ਹੈ। ਪਰ ਨਾਲ ਦੀ ਨਾਲ ਜਦੋਂ ਜਹਾਲਤ ਨਾਲ ਵਾਹ ਪੈਂਦਾ ਤੇ ਫਿਰ ਹੁੰਦਾ ਕਿ ਹੈਰਾਨੀ ਹੁੰਦੀ ਹੈ, ਹਰ ਗੱਲ ਚ ਬੰਦਾ ਹੈਰਾਨ ਕਰ ਰਿਹਾ। ਇਹਨੇ ਕਹਿੰਦੇ ਕਿ ਦੁਨੀਆਂ ਚ ਇੰਨਾ ਗਿਆਨ ਲਿਖਿਆ ਜਾ ਚੁੱਕਿਆ ਕਿ ਅਸੀਂ ਸਿੱਧੇ ਰਾਹ ਪੈਣਾ ਹੋਵੇ ਤੇ ਹੁਣ ਕੋਈ ਕਮੀ ਕਾਸੇ ਦੀ ਨਹੀਂ ਹੈ, ਹੁਣ ਹੋਰ ਲਿਖੇ ਜਾਣ ਦੀ ਵੀ ਸ਼ਾਇਦ ਲੋੜ ਨਹੀਂ, ਥੋੜੇ ਬਹੁਤ ਇੰਪਰੂਵਮੈਂਟ ਹੋਣਗੀਆਂ ਸਾਇੰਸ ਐਂਡ ਟੈਕਨੋਲੋਜੀ ਦੇ ਹਿਸਾਬ ਨਾਲ। ਪਰ ਮੋਟੀਆਂ ਮੋਟੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਨੇ ਜਿਨ੍ਹਾਂ ਨਾਲ ਜੀਵਨ ਸੌਖਾ ਹੋ ਸਕਦਾ, ਪਰ ਉਹ ਪੱਲੇ ਨਹੀਂ ਪੈਂਦੀਆਂ, ਵਾਰੇ ਨਹੀਂ ਆਉਂਦੀਆਂ। ਸੋ ਅੱਜ ਕੁਛ ਇੱਕ ਗੱਲਾਂ ਕਰਾਂਗੇ, ਕੁਛ ਉਲਟੀ ਖੋਪੜੀ ਵਾਲੀਆਂ ਗੱਲਾਂ ਵੀ ਕਰਨੀਆਂ ਨੇ। ਇੱਥੇ ਇੱਕ ਗੱਲ ਆ ਗਈ ਕਿ ਸਾਨੂੰ ਪ੍ਰੋਪੇਗੈਂਡਾ ਦੇ ਵਿੱਚ ਬਹੁਤ ਕੁਛ ਜਿਟਾ ਦਿੱਤਾ ਜਾਂਦਾ ਕਿ ਨਹੀਂ ਨਹੀਂ ਇਹ ਤੇਰੇ ਫਾਇਦੇ ਦੀ ਗੱਲ ਹੈ। ਅਬਰਾਹਮ ਲਿੰਕਨ ਨੇ ਇੱਕ ਵਾਰ ਕਿਹਾ ਸੀ, ਆਲਦੋ ਵੋਲਿਊਮਸ ਅਪੋਨ ਵੋਲਿਊਮ ਇਜ਼ ਰਿਟਨ ਟੂ ਪ੍ਰੂਵ ਸਲੇਵਰੀ ਅ ਵੈਰੀ ਗੁੱਡ ਥਿੰਗ। ਆਏ ਹਾਏ ਰਾਜਿਓ, ਬਾਦਸ਼ਾਹੋ, ਤੁਹਾਡੇ ਤੇ ਸਵਾਦ ਆ ਗਿਆ ਤੇ ਤੁਹਾਡੇ ਦਰਬਾਰੀ ਰਾਗੀਆਂ ਦੇ ਉੱਤੇ ਵੀ ਸਵਾਦ ਆ ਗਿਆ ਜਿਹੜੇ ਰਾਗ ਦਰਬਾਰੀ ਚ ਗਾਉਂਦੇ ਨੇ। ਤੇ ਕਹਿੰਦੇ ਉਹਨਾਂ ਨੇ ਕਿਸੇ ਵੇਲੇ ਅੱਜ ਗ੍ਰੰਥਾਂ ਦੇ ਗ੍ਰੰਥ ਲਿਖ ਕੇ ਦੱਸਿਆ ਸੀ ਕਿ ਗੁਲਾਮ ਪ੍ਰਥਾ ਦਾ ਬਹੁਤ ਫਾਇਦਾ, ਉਹਦੇ ਗੁਣਗਾਨ ਹੁੰਦੇ ਰਹੇ, ਉਹਦੇ ਸੋਹਣੇ ਗਾਏ ਜਾਂਦੇ ਰਹੇ ਆ। ਖੈਰ ਇਹਦੇ ਦੌਰ ਵਿੱਚ ਅਬਰਾਹਮ ਲਿੰਕਨ ਚ ਫਰਕ ਆਇਆ ਸੀ, ਵੀ ਨੈਵਰ ਹੀਅਰ ਆਫ ਦ ਮੈਨ ਹੂ ਵਿਸ਼ਿਸ ਟੂ ਟੇਕ ਦਾ ਗੁੱਡ ਆਫ ਇਟ ਬਾਈ ਬੀਂਗ ਅ ਸਲੇਵ ਹਿਮਸੈਲਫ। ਕਹਿੰਦੇ ਇੰਨਾ ਗੁਣਗਾਨ ਕੀਤਾ ਪਰ ਉਹਨਾਂ ਗੁਣਗਾਨ ਕਰਨ ਵਾਲਿਆਂ ਚੋਂ ਮੈਂ ਕਿਸੇ ਨੂੰ ਵੀ ਇਹ ਨਹੀਂ ਕਿਹਾ ਕਿ ਮੈਂ ਗੁਲਾਮ ਬਣ ਕੇ ਗੁਲਾਮੀ ਦੇ ਫਾਇਦੇ ਉਠਾਉਣਾ ਚਾਹੁੰਦਾ। ਗੁਲਾਮ ਬਣ ਕੇ ਗੁਲਾਮੀ ਦੇ ਫਾਇਦੇ ਮਾਨਣ ਵਾਸਤੇ ਕੋਈ ਅੱਗੇ ਨਹੀਂ ਆਇਆ, ਪਰ ਗੁਲਾਮੀ ਦੇ ਸੋਹਣੇ ਬਹੁਤ ਗਾਉਂਦੇ ਰਹੇ ਨੇ। ਸੋ ਇਹ 2-3 ਗੱਲਾਂ ਨੇ ਅੱਜ। ਵੈਸੇ ਆਪਾਂ ਗੱਲ ਕਰਾਂਗੇ ਪੇਰੈਂਟਿੰਗ ਐਂਡ ਐਜੂਕੇਸ਼ਨ ਦੇ ਉੱਤੇ ਕਿ ਪੇਰੈਂਟਿੰਗ ਦੇ ਵਿੱਚ ਕਿੰਨਾ ਰੋਲ ਲੈ ਜਾਂਦਾ ਹੈ, ਕਿੰਨੇ ਕੁ ਇੰਟਲੈਕਚੁਅਲ ਪੇਰੈਂਟ ਤੇ ਸਿਆਣੇ ਹੋਣੇ ਚਾਹੀਦੇ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਆ ਕਿ ਸੱਚਮੁੱਚ ਦੀ ਓਨਰਸ ਆਫ ਐਜੂਕੇਟਿੰਗ ਅ ਚਾਈਲਡ ਇਜ਼ ਔਨ ਦੇਅਰ ਪੇਰੈਂਟਸ ਔਰ ਨਾਟ। ਇੱਕ ਤਾਂ ਇਹ ਕੁਐਸਚਨ ਹੋਏਗਾ, ਅਸੀਂ 9 ਵਜੇ ਇਹਦੇ ਤੇ ਚਰਚਾ ਕਰਾਂਗੇ। ਸੈਮ ਗੁਰਵਿੰਦਰ ਮੇਰੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋਣਗੇ ਤੇ ਬਾਕੀ ਗੱਲਾਂ ਬਾਤਾਂ ਹੀ ਆ। ਇੱਕ ਹੋਰ ਵੀ ਗੱਲ ਹੈ, ਕਹਿੰਦੇ ਫਜ਼ਾ ਜੇ ਸੋਹਣੀ ਹੋਵੇ ਤਾਂ ਕੀ ਉਹਦਾ ਨਜ਼ਾਰਾ ਲਿਆ ਜਾ ਸਕਦਾ, ਨਹੀਂ ਇਹ ਖੂਬਸੂਰਤ ਮੌਸਮ, ਵਾਦੀਆਂ, ਪਹਾੜ, ਫੁੱਲ ਕਈ ਵਾਰ ਕਿਸੇ ਕੰਮ ਦੇ ਨਹੀਂ ਹੁੰਦੇ, ਕਈ ਵਾਰ ਕਿਸੇ ਕੰਮ ਦੇ ਨਹੀਂ ਹੁੰਦੇ। ਕਹਿੰਦੇ ਇੱਕ ਵਾਰ ਇੱਕ ਨੌਜਵਾਨ ਲੜਕੀ ਬਾਹਰ ਖਿੜਕੀ ਖੋਲ ਕੇ ਆ ਕੇ ਖੜਦੀ ਹੈ, ਰੂਸ ਦੀ ਗੱਲ ਹੈ, ਮੇਰਾ ਦਾਗਿਸਤਾਨ ਚ ਲਿਖੀ ਹੈ, ਤੇ ਬਾਹਰ ਬਰਫ਼ ਪਈ ਹੁੰਦੀ ਹੈ। ਕਹਿੰਦੀ ਕਿੰਨਾ ਸੋਹਣਾ ਦਿਨ ਚੜਿਆ, ਨਜ਼ਾਰੇ ਆ ਗਏ, ਬਰਫ਼ ਨਾਲ ਸਾਰੀ ਚਿੱਟੀ ਚਾਦਰ ਨਾਲ ਧਰਤੀ ਢਕੀ ਪਈ ਹੈ, ਕਹਿੰਦੇ ਉਹਨੂੰ ਨਵੀਂ ਨਵੀਂ ਮੁਹੱਬਤ ਹੋਈ ਸੀ ਤੇ ਪਿੱਛੇ ਕੋਈ ਬਜ਼ੁਰਗ ਔਰਤ ਬੈਠੀ ਸੀ ਜਿਹਦੇ ਗੋਡੇ ਦੁਖਦੇ ਸੀ। ਕਹਿੰਦੀ ਓਹੋ ਅੱਜ ਦਾ ਦਿਨ ਕਿੰਨਾ ਮਨਹੂਸ ਹੈ, ਪਹਿਲੇ ਠੰਡ ਨਹੀਂ ਸੀ ਉਤਰਦੀ ਤੇ ਹੁਣ ਇੰਨੀ ਬਰਫ਼ ਵੀ ਪੈ ਗਈ। ਸੁਖਜ਼ਾ ਹਿਜ਼ਾ ਇਹ ਕਿੱਥੇ ਹੁੰਦੀਆਂ ਨੇ, ਇਹ ਬਾਹਰ ਹੁੰਦੀਆਂ ਨੇ ਕਿ ਅੰਦਰ ਹੁੰਦੀਆਂ ਨੇ, ਪਤਾ ਨੀ ਭਾਈ। ਗੀਤ ਸੁਣ ਲਓ, ਉਹ ਤੋਂ ਬਾਅਦ ਆਪਾਂ ਕੰਮ ਲੱਗਦੇ ਹਾਂ, ਦੋ ਚਾਰ ਖ਼ਬਰਾਂ ਤੇ ਗੱਲ ਕਰਨੀ ਪੈਣੀ ਹੈ ਤੇ ਪੁੱਠੀ ਖੋਪੜੀ ਨਾਲ ਦੋ ਕੁ ਖ਼ਬਰਾਂ ਪੜ੍ਹਨ ਦਾ ਯਤਨ ਕਰੂੰਗਾ।
ਚਲਾ ਗਿਆ ਹਰੇਕ ਪਲ
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs di shuruaat karde haan. Pehla sade studio da number 416-620-1778. The Momin Halal Meat and Grocery Store di opening ho rahi hai 6 October 2023. Ise saal kuch dinan de fark de utte. ਤੇ 5% ਡਿਸਕਾਊਂਟ ਇਹ ਨਵਾਂ ਖੁੱਲਣ ਜਾ ਰਿਹਾ ਕਿਉਂਕਿ ਨਵੀਂ ਮੈਨੇਜਮੈਂਟ ਦੇ ਥੱਲੇ ਲੋਕੇਸ਼ਨ ਪੁਰਾਣੀ ਹੈ ਸੋ ਨਵੀਂ ਮੈਨੇਜਮੈਂਟ ਵੱਲੋਂ ਕੁਝ ਇੱਕ ਨਵੀਆਂ ਆਫਰਸ ਹੋਣਗੀਆਂ ਸਪੈਸ਼ਲ ਡਿਸਕਾਊਂਟ 5% ਦਾ ਆਲ ਗਰੋਸਰੀ ਆਈਟਮਸ ਫਾਰ ਇਨ ਸਟੋਰ ਪਰਚੇਸਿੰਗ ਤੇ ਲੈਂਪ ਸ਼ੋਲਡਰ ਜੇ 1 ਪਾਉਂਡ ਲੈਣਾ ਹੋਵੇ ਤਾਂ 7.99 ਦਾ ਤੇ ਬੀਫ ਕੀਮਾ 4.49 ਦਾ 1 ਪਾਉਂਡ ਤੇ ਇਸੇ ਤਰ੍ਹਾਂ ਚਿਕਨ ਲੈਗ 2.49 ਦੀ 1 ਪਾਉਂਡ ਤੇ ਸਵੇਰੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ ਖੁੱਲੇ ਰਹਿਣਗੇ ਇਸੇ ਤਰ੍ਹਾਂ ਹੀ ਇਹਨਾਂ ਦਾ ਐਡਰੈਸ 1010 ਗ੍ਰੀਨ ਕ੍ਰੈਸੈਂਟ ਯੂਨਿਟ 12 ਮਿਸੀਸੋਗਾ ਸੋ 10-10 ਗ੍ਰੀਨ ਕ੍ਰੈਸੈਂਟ ਯੂਨਿਟ 12 ਮਿਸੀਸੋਗਾ ਤੇ ਦੁਕਾਨ ਦਾ ਨਾਮ ਹੋਏਗਾ ਸਟੋਰ ਦਾ ਨਾਮ ਹੋਏਗਾ ਮੋਮਿਨ ਹਲਾਲ ਦੀ ਗਰੋਸਰੀ 6 ਅਕਤੂਬਰ ਤੋਂ ਇਹ ਜਾ ਰਹੇ ਨੇ ਤੇ ਹੁਣ ਖ਼ਬਰਾਂ ਦੇ ਉੱਤੇ ਆਈਏ ਕਿ ਇਹ ਦੋ ਤਰ੍ਹਾਂ ਪੜਾਂਗੇ ਜੀ ਇਹ ਖ਼ਬਰ ਆਪਾਂ ਦੋ ਤਰ੍ਹਾਂ ਪੜਾਂਗੇ ਇੱਕ ਪਾਗਲਪਨ ਜਿੱਦਾਂ ਸਾਡੇ ਵਿੱਚ ਹੁੰਦਾ ਹੀ ਹੈ ਕਿ ਉਲਟੀ ਖੋਪੜੀ ਕੇ ਹਿਸਾਬ ਸੇ ਉਲਟਾ ਚਸ਼ਮਾ ਲਗਾ ਕੇ ਪਰ ਮੋਟੀ ਖ਼ਬਰ ਇਹ ਕਹਿੰਦੇ ਆ ਕਿ ਕੈਨੇਡਾ ਦੀ ਪਾਪੂਲੇਸ਼ਨ ਦਾ ਰੈਕਰਡ ਕੱਢਿਆ ਗਿਆ ਪਿਛਲੇ ਸਾਲ ਜੁਲਾਈ ਤੋਂ ਇਸ ਸਾਲ ਜੁਲਾਈ 2023 ਤੱਕ ਤੇ ਉਹਦੇ ਵਿੱਚ ਇਹ ਪਤਾ ਲੱਗਿਆ ਕਿ 98% 98% ਪਾਪੂਲੇਸ਼ਨ ਦੇ ਵਿੱਚ ਜੇ ਵਾਧਾ ਹੋਇਆ ਤੇ ਸਿਰਫ ਉਹ ਇੰਟਰਨੈਸ਼ਨਲ ਮਾਈਗ੍ਰੇਸ਼ਨ ਕਰਕੇ ਹੋਇਆ ਤੇ ਇਹ ਟ੍ਰੈਂਡ 70 ਸਾਲਾਂ ਬਾਅਦ ਆਪਣੇ ਹਾਈਐਸਟ ਪੁਆਇੰਟ ਦੇ ਉੱਤੇ ਆ ਤੇ ਇਹਨਾਂ ਵਿੱਚ ਵੀ ਐਲਬਰਟਾ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਐਲਬਰਟਾ ਪ੍ਰੋਵਿੰਸ ਪਹੁੰਚਦੇ ਨੇ ਸਟੈਟਿਸਟਿਕਸ ਕੈਨੇਡਾ ਨੇ ਇਹ ਰਿਪੋਰਟ ਨਸ਼ਰ ਕੀਤੀ ਹੈ ਤੇ ਲੇਟੈਸਟ ਪਾਪੂਲੇਸ਼ਨ ਦੇ ਐਸਟੀਮੇਟਸ ਦੇ ਮੁਤਾਬਕ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ 11.5 ਲੱਖ ਦਾ ਵਾਧਾ ਹੁੰਦਾ 11.5 ਲੱਖ ਬੰਦਾ ਨਵਾਂ ਕੈਨੇਡਾ ਵਿੱਚ ਜੁਲਾਈ 2022 ਤੋਂ ਜੁਲਾਈ 2023 ਦੇ ਦਰਮਿਆਨ ਜੁੜਿਆ ਤੇ ਜੇ G17 ਕੰਟਰੀਜ਼ ਦੀ ਆਪਾਂ ਸਟੈਟਿਸਟਿਕਸ ਨੂੰ ਧਿਆਨ ਦੇ ਵਿੱਚ ਰੱਖੀਏ ਤਾਂ ਕੈਨੇਡਾ ਦੀ ਪਾਪੂਲੇਸ਼ਨ ਗਰੋਥ ਸਾਰਿਆਂ ਤੋਂ ਵੱਡੀ ਹੈ ਇਹਨਾਂ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਗਰੋਥ ਕੈਨੇਡਾ ਵਿੱਚ ਹੋਈ ਹੈ ਤੇ ਕੈਨੇਡਾ ਵਿੱਚ ਇਹ ਗਰੋਥ 2.9% ਯਾਨੀ ਕਿ ਆਲਮੋਸਟ 3% ਇਹ ਗਰੋਥ ਬਣ ਜਾਂਦੀ ਹੈ ਠੀਕ ਹੈ ਜੀ 3% ਦਾ ਵਾਧਾ ਹੋਇਆ ਤੇ 98% ਇਹਦੇ ਵਿੱਚ ਜੇ ਆਪਾਂ ਮੈਂ ਹੌਲੀ ਹੌਲੀ ਕਰਨੇ ਆਪਾਂ ਕਨਫਿਊਜ਼ ਨਹੀਂ ਕਰਨਾ ਤੇ ਪਿਛਲੇ 12 ਮਹੀਨਿਆਂ ਦੇ ਵਿੱਚ ਇਹ 1957 ਤੋਂ ਬਾਅਦ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ ਤੇ ਉਦੋਂ ਅੱਜ ਤੋਂ 70 ਸਾਲ ਪਹਿਲਾਂ 1957 ਦੇ ਦੌਰ ਦੇ ਜਦੋਂ ਅਸੀਂ ਗੱਲਾਂ ਕਰੀਏ ਤਾਂ ਉਦੋਂ ਸਾਲ 1957 ਦੇ ਦਰਮਿਆਨ ਇਹ 3.3% ਦਾ ਵਾਧਾ ਉਦੋਂ ਦਰਜ ਕੀਤਾ ਗਿਆ ਤੇ ਹੁਣ ਕਹਿੰਦੇ ਆ ਕਿ ਕਲੋਜ਼ ਟੂ 98% ਆਫ ਦੈਟ ਪਾਪੂਲੇਸ਼ਨ ਗਰੋਥ ਕੈਨ ਬੀ ਐਟਰੀਬਿਊਟਿਡ ਟੂ ਨੈਟ ਮਾਈਗ੍ਰੇਸ਼ਨ ਠੀਕ ਹੈ ਜੀ ਜਿੰਨਾ ਇਹ ਵਾਧਾ ਹੋਇਆ 11.5 ਲੱਖ ਦਾ ਇਹਦੇ ਵਿੱਚ 98% ਬੰਦਾ ਤਾਂ ਬਾਹਰਲੇ ਮੁਲਕਾਂ ਤੋਂ ਹੀ ਆਇਆ ਮਾਈਗ੍ਰੇਟ ਕਰਕੇ ਆਇਆ ਦ ਨੰਬਰ ਆਫ ਨਾਨ ਪਰਮਾਨੈਂਟ ਰੈਜੀਡੈਂਟ ਹੈਜ਼ ਜੰਪਡ 46% 46% ਨਾਨ ਪਰਮਾਨੈਂਟ ਰੈਜੀਡੈਂਟਸ ਦੇ ਵਿੱਚ ਵਾਧਾ ਹੋਇਆ ਇੱਕ ਤਾਂ PR ਲੈ ਕੇ ਆਉਣਾ ਜਾਂ ਵਰਕ ਪਰਮਿਟ ਲਾ ਲਓ ਸਟੂਡੈਂਟ ਲਾ ਲਓ ਰੈਫਿਊਜੀ ਲਾ ਲਓ ਉਹ ਅੱਧ ਦਾ ਆਲਮੋਸਟ ਨੰਬਰ ਬਣ ਜਾਂਦਾ 46% ਉਹ ਬੰਦੇ ਆ ਜਿਹਨਾਂ ਦੇ ਕੋਲ ਕੱਚੀ ਰਿਹਾ ਉਹ ਇੱਥੇ ਰਹਿਣ ਦਾ ਪ੍ਰਬੰਧ ਹੈ ਜਿਹੜੇ ਕਿ ਪੱਕੇ ਤੌਰ ਤੇ ਇੱਥੇ ਨਹੀਂ ਰਹਿ ਸਕਦੇ ਜਿਵੇਂ ਕਿ PR ਮਿਲਦੀ ਆ ਤੇ ਇਹ ਵਰਕ ਤੇ ਸਟੱਡੀ ਪਰਮਿਟਸ ਦੀ ਪਾਪੂਲੇਸ਼ਨ ਇੰਨੀ ਜ਼ਿਆਦਾ 46% ਲੋਕ ਵਰਕ ਪਰਮਿਟ ਜਾਂ ਸਟੂਡੈਂਟ ਬਣ ਕੇ ਕੈਨੇਡਾ ਦੇ ਵਿੱਚ ਆਏ ਨੇ ਇਸ ਟੇਬਲ ਨੂੰ ਦੇਖਦਿਆਂ ਹੋਇਆਂ ਕਹਿੰਦੇ ਰੈਜ਼ੀਡੈਂਟ ਜੁਲਾਈ ਤੋਂ ਲੈ ਕੇ ਜੇ ਹੁਣ ਤੱਕ ਲਾ ਕੇ ਚੱਲੋ ਤਾਂ 7 ਲੱਖ ਦੇ ਕਰੀਬ ਨੋਨ ਪਰਮਾਨੈਂਟ ਰੈਜ਼ੀਡੈਂਟਸ ਆਏ ਨੇ। 7 ਲੱਖ ਯਾਨੀ 11.5 ਲੱਖ ਦਾ ਟੋਟਲ ਵਾਧਾ ਆ ਉਹ ਚ ਸਾਰੀ ਕੈਨੇਡਾ ਦੀ ਪਾਪੂਲੇਸ਼ਨ ਲਾ ਲਓ। ਪਰ ਜੇ ਤੁਸੀਂ ਇੱਧਰ ਲਾ ਕੇ ਚੱਲਦੇ ਹੋ ਕਿ ਇਹਨਾਂ ਵਿੱਚ ਨੋਨ ਪਰਮਾਨੈਂਟ ਰੈਜ਼ੀਡੈਂਟ ਜਾਂ ਰਿਫਿਊਜੀ ਹੋ ਗਏ ਜਾਂ ਵਰਕ ਪਰਮਿਟ ਜਾਂ ਸਟੂਡੈਂਟ ਵਾਲੇ, 7 ਲੱਖ ਬੰਦਾ ਹੋ ਜਾਂਦਾ। ਤੇ ਵੈਸੇ ਜੇ ਤੁਸੀਂ ਉਹ ਵਾਧੇ ਦੀ ਗੱਲ ਕਰਨੀ ਹੈ ਤਾਂ 22 ਲੱਖ ਦਾ ਵਾਧਾ ਇਹ ਟੋਟਲ ਪਾਪੂਲੇਸ਼ਨ ਦੇ ਵਿੱਚ ਜਾ ਪੈਂਦਾ ਪਿਛਲੇ ਸਾਲ ਜੁਲਾਈ ਦੇ ਨਾਲੋਂ, ਠੀਕ ਹੈ ਜੀ। ਤੇ ਨੰਬਰ ਆਫ ਜਿਹੜੇ ਆ ਹੁਣ ਇਮੀਗ੍ਰੈਂਟ ਜਿਹੜੇ ਉਹ PR ਕਰਕੇ ਆਏ ਨੇ ਉਹ 4,68,818। ਹੁਣ ਦੇਖੋ ਨੰਬਰ ਤੁਹਾਨੂੰ ਬੋਰ ਕਰਦੇ, ਇਹਨਾਂ ਚ ਆਪਾਂ ਰਸਪੋਂਸ ਦੀ ਕੋਸ਼ਿਸ਼ ਕਰਦੇ, ਕਹਾਣੀ ਥੋੜੀ ਪੁੱਠੀ ਕਰਾਂਗੇ। ਸਟੈਟਿਸਟਿਕਸ ਕੈਨੇਡਾ ਪਬਲਿਸ਼ ਅ ਨਿਊ ਡੇਟਾ ਟੇਬਲ ਐਸਟੀਮੇਟਿੰਗ ਦੀ ਨੰਬਰ ਆਫ ਨੋਨ ਪਰਮਾਨੈਂਟ ਰੈਜੀਡੈਂਟਸ ਬਾਈ ਟਾਈਪ ਐਂਡ ਪ੍ਰੋਵਿੰਸ। ਪਹਿਲਾਂ ਕਹਿੰਦੇ ਇਹਦੇ ਵਿੱਚ ਵੀ ਇਸ ਤਰ੍ਹਾਂ ਇਹ ਡੇਟਾ ਕੈਲਕੂਲੇਟ ਨਹੀਂ ਸੀ ਕੀਤਾ ਜਾਂਦਾ। ਤੇ CIBC ਕੈਪੀਟਲ ਮਾਰਕੀਟਸ ਰਿਪੋਰਟ ਅਗਸਤ ਵਿੱਚ ਆਈ ਤੇ ਉਹਦੇ ਨਾਲ ਜਦੋਂ ਇਹਦਾ ਕੰਪੈਰੀਜ਼ਨ ਕੀਤਾ ਜਾਂ ਉਸ ਰਿਪੋਰਟਸ ਦੇ ਉੱਤੇ ਡਾਊਟਸ ਕੀਤੇ ਗਏ ਤਾਂ ਉਦੋਂ ਲੱਗਦਾ ਸੀ ਕਿ 10 ਲੱਖ ਦਾ ਫਰਕ ਪੈ ਰਿਹਾ ਆਬਾਦੀ ਦੇ ਵਿੱਚ। ਵੀ ਅਸੀਂ ਇਹਨਾਂ ਨੂੰ ਜੇ ਕਾਊਂਟ ਕਰਾਂਗੇ ਤਾਂ ਸਾਡੇ ਕੋਲ ਐਗਜੈਕਟ ਪਿਕਚਰ ਆਊਗੀ ਕਿ ਕੈਨੇਡਾ ਦੇ ਵਿੱਚ ਹੁਣ ਚੱਲ ਕੀ ਰਿਹਾ। ਦੀ ਏਜੰਸੀ ਸਟੂਡ ਬਾਈ ਇਟਸ ਮੈਂਬਰ ਐਟ ਦ ਟਾਈਮ ਇਟ ਸੈਡ ਵੈਂਸਡੇ ਦੈਟ ਇਟਸ ਨਿਊ ਟੇਬਲ ਇੰਪੈਕਟ ਔਨ ਕੈਨੇਡਾ ਟੋਟਲ ਪਾਪੂਲੇਸ਼ਨ ਇਜ਼ ਮਿਨੀਮਲ। ਦੀ ਟੇਬਲ ਇਨਕਲੂਡਸ ਨਿਊ ਐਡਜਸਟਮੈਂਟ ਟੂ ਦੀ ਡਿਲੇਜ਼ ਇਨ, ਇਹਨੂੰ ਵੀ ਆਪਾਂ ਛੱਡ ਦਿੰਦੇ ਹਾਂ। ਐਲਬਰਟਾ ਦੇ ਵਿੱਚ ਕਹਿੰਦੇ 4% ਵਾਧਾ ਹੋਇਆ, ਠੀਕ ਹੈ ਜੀ। ਉੱਥੇ 56,242 ਬੰਦੇ ਆਏ। ਮੈਂ ਕਹਿੰਦਾ ਇਹ ਵੀ ਛੱਡ ਦਿੰਦੇ ਆਪਾਂ ਹੁਣ ਪੂਰੀ ਕਹਾਣੀ ਨੂੰ 77-72 ਤੋਂ ਲੈ ਕੇ ਇੱਥੇ ਤੱਕ ਆਇਆ। ਤੇ ਕਹਿੰਦੇ ਆ ਜੀ ਹੁਣ ਜਿਹੜੇ ਪ੍ਰੋਵਿੰਸਿਸ ਚ ਵਾਧਾ ਹੋਇਆ ਉਹਨਾਂ ਨੂੰ ਵੀ ਮੈਂ ਕਹਿੰਦਾ ਛੱਡ ਦਿੰਦੇ ਆਪਾਂ ਅਸਲ ਕਹਾਣੀ ਤੇ ਆ ਜਾਂਦੇ ਹਾਂ ਹੁਣ ਕਿ ਇਸ ਖ਼ਬਰ ਦੇ ਹੁਣ ਮੈਂ ਤੁਹਾਨੂੰ ਡੇਟਾ ਪੜ੍ਹ ਕੇ ਸੁਣਾਇਆ ਕੀ ਪਤਾ ਲੱਗਿਆ ਚ ਇੰਨੇ ਵੱਧ ਗਏ, ਇੰਨੇ ਨੰਬਰ ਆ ਗਏ, ਇੰਨੇ ਘੱਟ ਗਏ। ਹੁਣ ਇਹਦੀ ਇੱਕ ਇੰਟਰਪ੍ਰੀਟੇਸ਼ਨ ਹੈ ਕਿ ਵਟ ਸ਼ੁੱਡ ਵੀ ਅੰਡਰਸਟੈਂਡ ਇਹ ਟ੍ਰੈਂਡ ਜਾਂ ਇਹ ਨੰਬਰ ਸਾਨੂੰ ਕੀ ਦੱਸਦੇ ਆ ਕਿ ਇਮੀਗ੍ਰੈਂਟ ਬਹੁਤ ਜ਼ਿਆਦਾ ਆ ਗਿਆ, ਇਮੀਗ੍ਰੈਂਟ ਦੇ ਨੌਕਰੀਆਂ ਖਾ ਲਈਆਂ, ਇਮੀਗ੍ਰੈਂਟ ਆਊਗਾ ਤੇ ਇਹਦੇ ਨਾਲ ਭਾਈ ਅੱਗੇ ਹਾਊਸਿੰਗ ਕ੍ਰਾਈਸਿਸ ਹੋ ਗਈ, ਇਹ ਤਾਂ ਆਪਾਂ ਰੋਜ਼ ਸੁਣੀ ਰਹੇ, ਇਹ ਤਾਂ ਹਮ ਵੀ ਰੋਜ਼ ਬਜਾ ਲੈਤੇ ਹੈ। ਅਭੀ ਜਰਾ ਡਿਫਰੈਂਟ ਦਿਨ ਬਜਾਈਏਗਾ। ਰਮਨਜੀਤ ਪਾਗਲ ਕੋ ਖੜਾ ਕੀਜੀਏ ਔਰ ਸੁਣਾਓ ਗੀਤ ਆਪਣੀ ਤਰਜ ਮੇ ਭਈਆ, ਤੁਮੇ ਕਿਆ ਨਜ਼ਰ ਆ ਰਹਾ ਹੈ। ਕਮਲੇ ਬੰਦੇ, ਕਮਲੇ ਬੰਦੇ ਨੇ ਜੀ ਆਪਣਾ ਚਸ਼ਮਾ ਲਾਇਆ ਤੇ ਉਹਨੂੰ ਇਹ ਨਜ਼ਰ ਆਇਆ ਕਿ 98% ਪਾਪੂਲੇਸ਼ਨ ਦਾ ਵਾਧਾ ਬਾਹਰਲੇ ਮੁਲਕਾਂ ਤੋਂ ਲੋਕ ਬੁਲਾ ਕੇ ਕਰਨਾ ਪਿਆ ਤੇ 2% ਵਾਧਾ ਕੈਨੇਡਾ ਦੇ ਆਪਣੀ ਧਰਤੀ ਦੇ ਉੱਤੇ ਹੋਇਆ। ਇਹਦਾ ਮਤਲਬ ਹੈ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਵਿੱਚ ਵਾਧਾ ਕਿਉਂ ਨਹੀਂ ਹੋ ਰਿਹਾ, ਉਹ ਕਿਉਂ ਨਹੀਂ ਵੱਧ ਫੁੱਲ ਰਹੇ। ਸਾਨੂੰ ਬਾਹਰੋਂ ਲਿਆ ਲਿਆ ਕੇ ਬੂਟੇ ਗੱਡੀ ਜਾਂਦੇ, ਅਸੀਂ ਸੈਪਲਿੰਗ ਲਾ ਰਹੇ ਹਾਂ, ਇਹਦਾ ਮਤਲਬ ਕਿ ਇਹ ਭੂਮੀ ਜ਼ਰਖੇਜ਼ ਨਹੀਂ ਰਹੀ। ਇਹ ਗਮਲਿਆਂ ਦੇ ਵਿੱਚ ਬੰਦੇ ਲਾਉਣੇ ਪੈ ਗਏ ਤੇ ਉਹਨਾਂ ਵਿੱਚ ਵੀ ਜਿਹੜੇ ਬੰਦੇ ਬੁਲਾਏ ਜਾ ਰਹੇ ਨੇ ਉਹ ਸਿਰਫ ਤੇ ਸਿਰਫ ਲੇਬਰ ਨੂੰ ਧਿਆਨ ਚ ਰੱਖ ਕੇ ਬੁਲਾਏ ਜਾ ਰਹੇ ਨੇ, ਕਿਉਂਕਿ ਤੰਦਰੁਸਤ ਸਰੀਰ ਵਾਲਾ ਬੰਦਾ ਐਂਟਰ ਕਰ ਸਕਦਾ। ਬਾਹਰੋਂ ਪੜ੍ਹਿਆ ਲਿਖਿਆ ਆਵੇ, ਮੁੜ ਕੇ ਅਸੀਂ ਉਹਨੂੰ ਪੜ੍ਹਿਆ ਲਿਖਿਆ ਮੰਨੀਏ ਜਾਂ ਨਾ ਮੰਨੀਏ, ਇਹ ਤਾਂ ਸਾਡਾ ਕੈਨੇਡੀਅਨ ਐਕਸਪੀਰੀਅੰਸ ਹੈ। ਕਰ ਲਾ ਕੋਈ ਜਿਹੜੀ ਮਰਜ਼ੀ PhD ਪੁੱਠਾ ਲਮਕ ਜਾਂ ਪੱਖੇ ਨਾਲ, ਮਾਨ ਗੱਲ ਤਾਂ ਨਹੀਂ ਕਰਨੀ ਹੈ ਨਾ ਵੀ ਮੁਝੇ ਕਿਆ ਚਾਹੀਏ ਬਈ ਮਾਰਕੀਟ ਮੇ, ਅਸੀਂ ਗੁਲਾਮ ਖਰੀਦਣ ਆਏ ਹਾਂ, ਅਸੀਂ ਜਾ ਕੇ ਮੰਡੀ ਚ ਬੰਦੇ ਚੋਣਨੇ ਆ, ਲਿਆਓ ਜਿੰਨੇ ਲਿਆਉਣੇ ਆ। ਪਰ ਸਵਾਲ ਇਹ ਆਉਂਦਾ ਕਿ ਕੈਨੇਡਾ ਵਿੱਚ ਬੱਚੇ ਕਿਉਂ ਨੀ ਪੈਦਾ ਹੋ ਰਹੇ। ਕਹਿੰਦੇ ਕੈਨੇਡਾ ਦੇ ਜਨਮ ਤੇ ਮੌਤ ਦੀ ਦਰ ਦੇ ਫਰਕ ਕਰਕੇ ਸਿਰਫ 2% ਪਾਪੂਲੇਸ਼ਨ ਵਧੀ ਆ। ਕੈਨੇਡਾ ਵਿੱਚ ਲੋਕ ਬੱਚੇ ਨੀ ਪੈਦਾ ਕਰ ਰਹੇ, ਕਰ ਨਹੀਂ ਰਹੇ, ਹੋ ਹੀ ਨਹੀਂ ਸਕਦੇ, ਅਫੋਰਡੇਬਿਲਟੀ ਨਹੀਂ ਹੈ। ਇੱਥੇ ਆਓ, ਸਵਾਲ ਲਿਆ ਕੇ ਆਓ ਕਿ ਅਫੋਰਡੇਬਿਲਟੀ ਨਹੀਂ ਹੈ ਕੈਨੇਡਾ ਦੇ ਵਿੱਚ। ਕੋਈ ਵੀ ਬੰਦਾ ਜਿਹੜਾ ਰਹਿ ਰਿਹਾ ਤੇ ਉਹ ਕੀ ਗੱਲ ਹੈ। ਅੱਛਾ ਜੀ, ਕਿਤੇ ਹੋਰ ਵੀ ਕਹਿੰਦੇ ਇਹੀ ਡਿਸਕਸ਼ਨ ਹੈ। ਤੇ ਹੁਣ ਸਵਾਲ ਇਹ ਆਉਂਦਾ ਇਹਦੇ ਵਿੱਚ, ਐਂਗਲ ਤਾਂ ਇਹ ਦੇਖੋ ਨਾ ਕਿ ਜਿਹੜੀ ਕੈਨੇਡੀਅਨ ਪਾਪੂਲੇਸ਼ਨ ਹੈ, ਜੋ ਕੈਨੇਡਾ ਦੇ ਇਕਨੋਮਿਕ ਕੰਡੀਸ਼ਨ ਨੇ, ਜੋ ਇੱਥੇ ਅਫੋਰਡੇਬਿਲਟੀ ਆਫ ਲਾਈਫ ਹੈ, ਉਹਨੇ ਜੀਵਨ ਦੁੱਭਰ ਕਰ ਦਿੱਤਾ। ਤੇ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਜੇ ਕੈਨੇਡਾ ਸਰਵਾਈਵ ਕਰਦਾ ਆ ਰਿਹਾ ਜੀ, ਉਹਨੇ ਆਪਣੀ ਪਾਪੂਲੇਸ਼ਨ ਜਿੰਨੀ ਕਿੰਨੀ ਵੀ ਮੇਨਟੇਨ ਕੀਤੀ ਹੋਈ ਹੈ। ਪਹਿਲਾਂ ਵਾਲੀ ਤਾਂ ਅਸੀਂ ਮਟਾਤੀ ਹਿਸਟੋਰੀਕਲੀ, ਫਸਟ ਨੇਸ਼ਨ ਦੇ ਵੇਲੇ ਤਾਂ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਸੁਣੀ ਸੀ ਵੀ ਕੈਨੇਡਾ ਨੂੰ ਬਾਹਰੋਂ ਲੋਕ ਮੰਗਾ ਮੰਗਾ ਕੇ ਮੁਲਕ ਚਲਾਉਣਾ ਪੈਂਦਾ। ਹੁਣ ਬਾਹਰੋਂ ਮੁਲਕ ਲਿਆਉਣ ਦੇ ਵਿੱਚ ਬੰਦੇ ਲਿਆਉਣ 'ਚ ਇਹ ਵੀ ਫਾਇਦਾ ਹੈ, ਨਾ ਰਿਫਿਊਜੀ ਦੇ ਵੋਟ ਪਾਉਣੀ ਹੈ, ਨਾ ਸਟੂਡੈਂਟ ਦੇ ਵੋਟ ਪਾਉਣੀ ਹੈ, ਨਾ ਵਰਕ ਪਰਮਿਟ ਵਾਲੇ ਦੇ ਵੋਟ ਪਾਉਣੀ ਹੈ। ਇਹਦਾ ਮਤਲਬ 46% ਆਬਾਦੀ ਦੀ ਤਾਂ ਕੋਈ ਸਹੀ ਨਹੀਂ ਹੈ ਪੋਲੀਟੀਕਲ ਸਿਸਟਮ 'ਚ, ਦੇ ਵੁੱਡ ਓਨਲੀ ਵਰਕ। ਈਵਨ ਜਿਹੜੇ ਟੀਚਰਸ ਦੀ ਜਿਹੜੇ ਇੱਥੇ ਪੜ੍ਹਦੇ ਕਰਦੇ ਵੀ ਆ, ਈਵਨ ਪਰਮਾਨੈਂਟ ਰੈਜੀਡੈਂਟ ਨੇ ਵੀ ਤੂੰ ਵੋਟ ਪਾਉਣੀ। ਹੁਣ ਬੱਚਿਆ ਸਿਟੀਜ਼ਨ ਵਿੱਚੋਂ ਵੀ 33% ਤੋਂ ਜ਼ਿਆਦਾ ਇੰਟਰਸਟ ਨਹੀਂ ਲੈਂਦੇ। ਤੁਸੀਂ ਇੱਥੇ ਕੱਢ ਕੇ ਦੇਖ ਲਓ ਕਿ ਪੋਲ ਹੁੰਦੀ ਕਿੰਨੀ ਹੈ। ਇਹਦਾ ਮਤਲਬ ਇਸ ਸਿਸਟਮ ਦੇ ਵਿੱਚ ਲੋਕਾਂ ਦੀ ਭਾਗੀਦਾਰੀ ਉਹ ਹੈ ਨੀ ਗੀ, ਅੱਗੇ ਲੋਕ ਤਾਂ ਵੋਟ ਹੀ ਨੀ ਪਾ ਸਕਦੇ। ਸੋ ਜਿਨ੍ਹਾਂ ਨੇ ਇੱਥੇ ਰਾਜ ਕਰਨਾ ਜੋ ਤਬਦੀਲੀ ਲਿਆਉਣੀ ਆ, ਤਬਦੀਲੀ ਦੇ ਤਾਂ ਬਹੁਤੇ ਅਸਰ ਹੀ ਹੈ ਨੀ ਗੇ। 46% ਆਫ ਦਾ ਪਾਪੂਲੇਸ਼ਨ ਦੈਟ ਵੀ ਹੈਵ ਇਨਕਰਡ ਲਾਸਟ ਈਅਰ ਹੈਜ਼ ਨੋ ਵੋਟਿੰਗ ਰਾਈਟ। ਉਹਨਾਂ ਦੀ ਜ਼ੁਬਾਨ ਹੀ ਹੈ ਨੀ, ਜਿਹਦੀ ਵੋਟ ਰਹੀ ਉਹਦੀ ਜ਼ੁਬਾਨ ਹੈ ਨੀ, ਪਹਿਲਾਂ ਜਿਹਦੇ ਮੂੰਹ ਚ ਜ਼ੁਬਾਨ ਉਹਦੇ ਕੋਲ ਗਿਆਨ ਹੈ ਨੀ, ਉਹਨੇ ਵੀ ਕੀ ਕਰ ਲੈਣਾ? ਉਹ ਦਿਮਾਗੀ ਖਾਲੀ ਹੋਊਗਾ ਤਾਂ ਵੀ ਨੀ ਸਿਸਟਮ ਨੂੰ ਸਮਝ ਸਕਦਾ। ਇਹਦੀ ਅਗਰ ਰੈਪਰਕਸ਼ਨਸ ਦੇਖਣ ਵਾਲੀਆਂ ਨੇ ਕਿ ਕਹਿਣ ਦਾ ਮਤਲਬ ਕੀ ਬਣਦਾ ਕਿ ਜਿਹੜਾ ਬੰਦਾ ਕੈਨੇਡਾ ਵਿੱਚ ਰਹਿ ਰਿਹਾ ਉਹ ਹੌਲੀ 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 ਜਾਂਦਾ ਜਾਂਦਾ ਉਹ ਖਤਮ ਹੁੰਦਾ ਜਾ ਰਿਹਾ ਅੰਦਰੋਂ। ਅੰਗਰੇਜ਼ੀ ਵਿੱਚ ਬੋਲਿਆ, ਪੰਜਾਬੀ ਚ ਬੋਲਿਆ ਤੇ ਉਹ ਸ਼ਬਦ ਦਾ ਮਤਲਬ ਕੱਢ ਕੇ ਮੈਨੂੰ ਰੋਕ ਲੈਣਗੇ ਕਿ ਰੇਡੀਓ ਤੇ ਇਹ ਸ਼ਬਦ ਕਿਉਂ ਬੋਲਿਆ, ਪਰ ਜੇ ਰੈਪਰੋਡਕਸ਼ਨ ਨਹੀਂ ਹੋ ਰਹੀ ਤੇ ਬਈਆ ਫਰਕ ਕਹਾਂ ਹੈ? ਇਹ ਕੈਨੇਡਾ ਅੰਦਰੋਂ ਅੰਦਰੀ ਤਾਂ ਨੀ ਖਾਈ ਜਾ ਰਿਹਾ? 2% ਆਬਾਦੀ ਵਧੀਆ ਸਿਰਫ ਕਿਉਂ? ਕਿਉਂਕਿ ਜਿਹੜੇ ਇੱਥੇ ਰਹਿ ਕੇ ਭੇਤ ਜਾਣਗੇ ਉਹਨਾਂ ਨੂੰ ਪਤਾ ਇੱਥੇ ਕੁਛ ਨੀ ਮਿਲਣਾ, ਕਿ ਖੂਹ ਦੀ ਮਿੱਟੀ ਖੂਹ ਨੀ ਲੱਗੀ ਜਾਂਦੀ ਹੈ। ਨਵਾਂ ਬੰਦਾ ਆਇਆ ਸੁਪਨੇ ਚ ਆਇਆ, ਉਹ ਇੰਡੀਆ ਚੋਂ ਇੰਨਾ ਥੱਕਿਆ ਆਇਆ, ਕੱਲ ਵੀ ਅਸੀਂ ਇਮਰਾਨ ਸਾਹਿਬ ਨਾਲ ਗੱਲ ਕੀਤੀ ਸੀ ਕਿ ਉਹ ਇੰਨੀ ਕ੍ਰਾਈਸਿਸ ਚ ਆਉਂਦੇ ਨੇ ਕਿ ਉਹਨਾਂ ਨੂੰ ਤਾਂ ਸਭ ਕੁਛ ਹਰਾ ਹਰਾ ਲੱਗਦਾ ਉਰੇ ਆਇਆਂ ਨੂੰ। ਸਵਾਲ ਇਹ ਹੈ ਕਿ ਵਾਈ 2% ਗਰੋਥ ਜਿਹੜੀ ਨੈਚੁਰਲ ਗਰੋਥ ਹੋਣੀ ਚਾਹੀਦੀ ਹੈ? ਇਹ ਤਾਂ ਦੁਨੀਆਂ ਦਾ ਨੰਬਰ 1 ਕੰਟਰੀ ਹੈ ਯਾਰ, ਗ੍ਰੇਟ ਹੈ, ਹੋਰ ਤਾਂ ਕੋਈ ਕੰਟਰੀ ਗ੍ਰੇਟ ਨਹੀਂ ਹੈ। ਪ੍ਰਾਈਮ ਮਿਨਿਸਟਰ ਨਾਲ ਮੇਰੀ ਗੱਲ ਕਰਾਓ, ਇੱਕ ਵਰਲਡ ਦਾ ਨੰਬਰ 1 ਕੰਟਰੀ ਚ, ਪ੍ਰੋਗਰੈਸਿਵ ਕੰਟਰੀ ਚ, G17 ਮਾੜੀ ਮੋਟੀ ਦੁਨੀਆ ਚ ਕੋਈ ਫਿਕਰ ਪੈ ਜੇ, $650 million ਆਪਾਂ ਉੱਥੇ ਯੂਕਰੇਨ ਨੂੰ ਬਚਾਉਣ ਨੂੰ ਦਿੱਤੇ, ਅਸੀਂ ਦੁਨੀਆਂ ਦਾ ਇੰਨਾ ਫਿਕਰ ਕਰਦੇ ਹਾਂ, ਆਪਣੇ ਘਰ ਚ ਕੀ ਭੰਗ ਪੁੱਜਦੀ ਹੈ ਕੋਈ ਪੁੱਛੇ? ਇਹ ਕਦੋਂ ਤੋਂ ਕੰਮ ਚੱਲ ਰਿਹਾ ਬਾਹਰੋਂ ਲੋਕ ਮੰਗਾਉਣ ਦਾ? ਨਾ ਅਸੀਂ ਪੜ੍ਹਾ ਸਕਦੇ, ਤੁਹਾਨੂੰ ਤਾਂ ਪੈਦਾ ਹੀ ਨਹੀਂ ਕਰ ਸਕਦੇ। ਮਾਰੋ ਗੋਲੀ ਪੜ੍ਹਾਈਆਂ ਨੂੰ, ਮਾਰੋ ਗੋਲੀ ਸਕੂਲਾਂ ਨੂੰ, ਖੇਡਾਂ ਨੂੰ। ਸਵਾਲ ਤਾਂ ਇਹ ਹੈ ਵੀ ਬਾਈ ਜਾ ਕਹਾਂ ਰਹਾ? ਬੱਚੇ ਤੁਹਾਡੇ ਪੜ੍ਹ ਵੀ ਜਾਣ, ਨਹੀਂ ਰੱਖਾਂਗੇ, ਸਾਨੂੰ ਤਾਂ 3 ਗੁਣਾ ਫੀਸ ਦੇ ਨਾਲ ਦਾ ਸਟੂਡੈਂਟ ਮਿਲਿਆ ਹੋਇਆ ਤੇ ਬਿਨਾਂ ਵੋਟ ਪਾਇਆ ਕੰਮ ਕਰਨ ਵਾਲਾ ਬੰਦਾ ਮਿਲਿਆ। ਅੱਜ ਇੱਕ CBC ਚ ਖਬਰ ਛਪੀ ਹੈ, ਇਹਨਾਂ ਨੂੰ ਲਿੰਕ ਕਰੋ ਆਪਸ ਦੇ ਵਿੱਚ ਕਿ ਤੁਹਾਨੂੰ ਮੈਂ ਇਹ ਖਬਰ ਉਹ ਖੁੱਲ ਗਿਆ ਭਰਾਵਾ, ਕਾਹਨੂੰ ਇੰਨਾ ਟਾਈਮ ਲਾਈ ਜਾਂਦਾ, ਇਤਨਾ ਟਾਈਮ ਨਹੀਂ ਹੋਤਾ, ਜਿਸ ਤਰ੍ਹਾਂ ਬਾਹਰ ਹੀ ਜਾਂਦੇ ਹੈ ਜਦ ਤੱਕ ਇੰਟਰਨੈਟ ਸਵਿਚ ਕਰਦਾ ਇੱਕ ਸਟੋਰੀ ਤੋਂ। ਮੈਂ ਕਿਹਾ ਵੀ ਚਲੋ ਫੈਕਟਸ ਬੋਲਦੀ ਉਹਦੇ ਨਾਲ ਵੀ ਜੁੜੇ ਹੋਏ ਤੇ ਆਉਣਾ ਉਹਨਾਂ ਵੱਲ। ਸੋ ਇਹ ਤਾਂ ਜੇ ਗਰੋਥ ਦੇ ਨੰਬਰ ਦਿੱਤੇ ਆ, ਇਹਨਾਂ ਨੰਬਰਾਂ ਤੱਕ ਸਮਝ ਨਹੀਂ ਸੀ ਆਉਣਾ। ਹੁਣ ਮੈਂ ਤੁਹਾਨੂੰ ਉਲਝਾ ਸਕਦਾ ਸੀ ਇੱਕ ਕਹਾਣੀ ਸੁਣਾ ਕੇ, ਆ ਦੇਖੋ ਜੇ ਨੰਬਰ ਪੜ੍ਹਨੇ ਹੋਣ। ਆਈ ਐਮ ਕਮਿੰਗ ਬੈਕ ਟੂ ਦੀ ਇੰਟਰਪ੍ਰੀਟੇਸ਼ਨ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 3.9% ਗਰੋਥ ਹੋਈ ਹੈ, ਨੋਵਾ ਸਕੋਸ਼ੀਆ 3.2 ਹੋਈ ਹੈ, ਨਿਊ ਬ੍ਰੰਸ ਵਿੱਚ 3.1%, ਓਨਟੈਰੀਓ ਚ 3%, ਮੈਨੀਟੋਬਾ ਚ 2.9%। ਲਾਈਕ ਵਾਈ ਉਹ ਬਾਈ ਮੈਨੂੰ ਇਹ ਦੱਸੋ ਵੀ ਗਰੋਥ ਹੋ ਕਿਉਂ ਨਹੀਂ ਰਹੀ ਤੇ ਬਾਹਰੋਂ ਬੰਦੇ ਮੰਗਾ ਕੇ ਜੇ ਮੁਲਕ ਚੱਲ ਰਿਹਾ ਤੇ ਜਦੋਂ ਦੇ ਅਸੀਂ ਫਸਟ ਨੇਸ਼ਨ ਖਤਮ ਕੀਤੀ ਹੈ ਇਸ ਮੁਲਕ ਤੋਂ, ਜਦੋਂ ਦੀ ਲੈਂਗੁਏਜ ਕਲਚਰ ਖਤਮ ਕੀਤਾ, ਉਹ ਤੋਂ ਬਾਅਦ ਇਹ ਕਾਰਨ ਕੀ ਹੈ? ਕਿਉਂਕਿ ਤੁਹਾਨੂੰ ਵਰਕਰ ਉਹ ਚਾਹੀਦਾ ਜਿਹੜਾ ਨਾ ਬੋਲੇ। ਹੁਣ ਜਿਹੜਾ ਤਾਂ ਪਹਿਲਾਂ ਹੀ ਕੈਨੇਡਾ ਚ ਬੈਠਾ, ਉਹ ਤਾਂ ਅਗਲੇ ਸਾਲ ਵੇਟ ਕਰ ਰਿਹਾ ਕਿ ਮੈਂ ਵਧੀਆ ਘਰ ਚ ਜਾਵਾਂ, ਮੇਰੀ ਲਾਈਫ ਵਧੀਆ ਹੋਵੇ। ਉਹ ਤਾਂ ਕੱਚੀਆਂ ਦੀ ਬਜਾਏ $35 ਦਾ ਸੁਪਨਾ ਲਈ ਬੈਠਾ ਕਿ ਮੇਰੇ ਬੱਚੇ ਅੱਗੇ ਜਾ ਕੇ ਗਰੋਥ ਕਰਨ, ਮੈਂ ਕਾਰ ਵੀ ਬਦਲਣਾ, ਮੈਂ ਘਰ ਦੇ ਅਪਲਾਈਸਿਸ ਵਧੀ ਜਾਂਦੇ, ਜਿਹੜਾ ਕੈਨੇਡਾ ਚ ਪਹਿਲਾਂ ਆਇਆ ਬੈਠਾ। ਬਗਾਓ ਉਸਕੋ, ਬਗਾ ਤੋਂ ਸਕਦੇ ਨਹੀਂ ਹੈ ਜੀ, ਚਲੋ ਫਿਰ ਉਸਕੋ ਛੋੜੋ, ਮਿਹਨਤੀ ਬੰਦੇ ਬੁਲਾਓ, ਪੰਜਾਬੀਆਂ ਨੂੰ ਲਾਓ ਟੀਕਾ ਥੋੜਾ ਜਿਹਾ ਕਿ ਬਹੁਤ ਮਿਹਨਤੀ ਨੇ ਪੰਜਾਬੀਆਂ ਨੇ ਤਰੱਕੀ ਕਰ ਲਈ। ਬਈ ਪੰਜਾਬੀਆਂ ਨੇ ਫਿਰ ਘਰ ਚ ਵੀ ਕਰ ਲੈਣੀ ਸੀ, ਅੱਜ ਕੱਲ੍ਹ ਤਾਂ ਪੰਜਾਬ ਚ ਬਿਹਾਰੀ ਜ਼ਿਆਦਾ ਮਿਹਨਤੀ ਕਹਿ ਹੈ, UP ਦੇ ਬੰਦੇ ਜ਼ਿਆਦਾ ਮਿਹਨਤੀ ਨੇ, ਪੰਜਾਬੀ ਤਾਂ ਮਿਹਨਤੀ ਰਿਹਾ ਨੀ, ਉਹ ਕੈਨੇਡਾ ਆ ਕੇ ਮਿਹਨਤੀ ਹੋ ਗਿਆ। ਮਤਲਬ ਤੁਸੀਂ ਇਹਨਾਂ ਦੀਆਂ ਕਹਾਣੀਆਂ ਕਦੋਂ ਤੱਕ ਸੁਣਨੀਆਂ ਨੇ ਇਹ ਤੁਹਾਡੇ ਤੇ ਡਿਪੈਂਡ ਕਰਦਾ, ਪਰ ਸੀਰੀਅਸ ਸੀਰੀਅਸ ਕੁਐਸਚਨ ਇਹ ਹੈ ਤੇ ਤੁਸੀਂ ਦੇਖਿਓ ਵੀ ਕੀ ਇਹ ਸੱਚੀ ਮੁੱਚੀ ਡਿਸਕਸ ਹੋ ਰਿਹਾ ਕਿ ਕੀ ਹੈ। ਹੁਣ ਕੰਮ ਦੇ ਹਾਲਾਤ ਤੇ ਆ ਜਾਓ, ਓਨਟੈਰੀਓ ਸੈਕੰਡਰੀ ਸਕੂਲ ਟੀਚਰਸ ਦੀ ਫੈਡਰੇਸ਼ਨ ਦੇ 78.4% ਲੋਕਾਂ ਨੇ ਇਹ ਗੱਲ ਮੰਨ ਲਈ ਤੇ ਡੱਗ ਫੋਰਡ ਮੇਰੇ ਖਿਆਲ ਚ ਕਹਿੰਦੇ ਜਦੋਂ ਚੋਣਾਂ ਜਿੱਤਣੀਆਂ ਸੀ ਉਦੋਂ ਕਹਿੰਦੇ ਸੀ, ਮੇਰੇ ਫਾਦਰ ਵੀ ਸ਼ਾਇਦ ਜੂਨੀਅਰ ਜੈਨੀਅਨ ਹੁੰਦੇ ਸੀ, ਜੂਨੀਅਰ ਤੇ ਹੁੰਦੇ ਸੀ ਮੇਰੇ ਪਿੰਡ, ਕਹਿੰਦੇ ਸੀ ਭਾਰਤੀ ਕਿਸਾਨ ਜੂਨੀਅਰ। ਮੈਂ ਕਿਹਾ ਐਕਚੁਅਲੀ ਯੂਨੀਅਨ ਹੈ ਹੀ ਨਹੀਂ, ਇਹ ਜੂਨੀਅਰ ਹੀ ਹੈ, ਕਿਉਂਕਿ ਇਹ ਸੀਨੀਅਰ ਹੋ ਹੀ ਨਹੀਂ ਸਕਦੀ, ਇਹਦੀ ਕਿਸੇ ਸੋਹਣੀ ਨਹੀਂ। ਸੋ ਭਾਰਤੀ ਕਿਸਾਨ ਜੂਨੀਅਰ ਜਿਵੇਂ ਅਸੀਂ ਪਿੰਡਾਂ ਚ ਬੋਲਦੇ ਹਾਂ, ਇਹ ਟੀਚਰ ਜੂਨੀਅਰ ਵੀ ਹੋ ਗਏ ਤੇ ਜੂਨੀਅਰ ਵਾਲਾ ਹੀ ਇਹਨਾਂ ਨੇ ਜਿਤਾਇਆ ਸੀਗਾ। ਪ੍ਰੀਮੀਅਰ ਕਹਿੰਦਾ ਮੇਰਾ ਵੀ ਫਾਦਰ ਹੈ, ਮੇਰੀ ਵੀ ਬੜੀ ਲੱਗ ਸੀ, ਅਤੇ ਯੂਨੀਅਨ ਵਾਲੇ ਸ਼ਾਇਦ ਉਹਦੇ ਸਮਰਥਨ ਤੇ ਵੀ ਆ ਗਏ, ਪਤਾ ਨੀ ਗੁੱਡ ਓਲਡ ਏਜ ਕੀ ਹੋਇਆ ਕੀ ਨਹੀਂ ਹੋਇਆ, ਹਮ ਤੋ ਭਈਆ ਵੋ ਡਿਸਕਸ ਨਹੀਂ ਨਾ ਕਰੇਂਗੇ, ਪਰ ਹਮਕੋ ਇਹ ਬਤਾ ਦੀਜੀਏ ਕਿ ਟੀਚਰ ਤੁਹਾਡੇ ਕਿਵੇਂ ਐਗਰੀ ਕਰ ਗਏ ਕਿ ਅਸੀਂ ਆਰਬੀਟਰੇਟਰ ਥਰਡ ਪਰਸਨ ਪਾ ਰਹੇ ਨੇ, ਅਸੀਂ ਅੱਜ ਤੋਂ ਬਾਅਦ ਸਟ੍ਰਾਈਕ ਤੇ ਜਾਂਦੇ ਨੀ, ਜਿਹੜਾ ਸਾਡੇ ਦਾ ਸਮਝੌਤਾ ਹੋਊਗਾ ਤਨਖਾਹਾਂ ਦੇ ਵਾਧੇ ਤੇ ਹੋਰ ਕੰਮ ਜਾਂ ਕੰਡੀਸ਼ਨ ਤੋਂ ਲੈ ਕੇ, ਉਹ ਵਿੱਚ ਪੈ ਕੇ ਸਮਝਾ ਲੈਂਦੇ ਹਾਂ ਤੇ ਇਸ ਚੀਜ਼ ਦੇ ਉੱਤੇ ਕਿਸੇ ਬੰਦਿਆਂ ਨੇ ਇਹ ਵੀ ਗੱਲ ਆਖੀ ਕਿ ਕੌਨਸਟੀਟਿਊਸ਼ਨਲ ਜਿਹੜੇ ਰਾਈਟ ਮਿਲੇ ਹੋਏ ਆ ਲੋਕ ਉਹ ਵੀ ਸਰੈਂਡਰ ਕਰਦੇ ਤੁਰੇ ਜਾ ਰਹੇ ਆ। ਕੌਨਸਟੀਟਿਊਸ਼ਨਲੀ ਜੋ ਰਾਈਟ ਤੁਸੀਂ ਐਕਵਾਇਰ ਕੀਤੇ ਸੀਗੇ ਉਹ ਲਗਾਤਾਰ ਕੰਪਰੋਮਾਈਜ਼ ਕਰਨੇ ਪੈ ਰਹੇ ਆ, ਉਹਦਾ ਕਾਰਨ ਕੀ ਹੈਗਾ? ਓਨਟੈਰੀਓ ਸੈਕੰਡਰੀ ਸਕੂਲ ਟੀਚਰਸ ਫੈਡਰੇਸ਼ਨ ਦੀ ਜਿਹੜੀ ਬਾਰਗੇਨਿੰਗ ਯੂਨਿਟ ਦੀ ਐਗਜ਼ੀਕਿਊਟਿਵ ਹੈ ਉਹਨਾਂ ਨੇ ਇਸ ਚੀਜ਼ ਨੂੰ ਅਪੋਜ਼ ਕੀਤਾ ਤੇ ਉਹ ਇਹਦੇ ਮਾਮਲੇ ਦੇ ਵਿੱਚ ਕੀ ਕਹਿੰਦੇ, ਕਹਿੰਦੇ ਵੀ ਹੈਵ ਕੰਸਰਨਸ ਅਬਾਊਟ ਵੋਲੰਟੇਰੀਲੀ ਐਂਟਰਿੰਗ ਇਨ ਟੂ ਅ ਬਾਈਂਡਿੰਗ ਆਰਬਿਟਰੇਸ਼ਨ ਪ੍ਰੋਸੈਸ। ਹੁਣ ਇਹਨਾਂ ਨੇ ਆਪਣੇ ਆਪ ਨੂੰ ਬੰਨ ਲਿਆ ਇਹਦੇ ਵਿੱਚ ਕਿ ਹੁਣ ਅਸੀਂ ਅੱਗੇ ਤੋਂ ਹੜਤਾਲ ਤੇ ਜਾਂ ਕੰਮ ਛੱਡਣ ਵਾਲੀ ਕੋਈ ਗੱਲ ਨਹੀਂ ਕਰਾਂਗੇ ਤੇ ਹੁਣ ਤੀਜੀ ਧਿਰ ਪਾ ਕੇ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਕਰ ਲਿਆ ਕਰਾਂਗੇ। ਤੇ ਓਨਟੈਰੀਓ ਐਜੂਕੇਸ਼ਨ ਮਿਨਿਸਟਰ ਸਟੀਵਨ ਲੇਚੀ ਉਹ ਇਹਦੇ ਤੇ ਕਮੈਂਟ ਕਰਦੇ, ਕਹਿੰਦੇ ਆਮ ਵੈਰੀ ਪਲੀਜ਼ਡ। ਲੋ ਜੀ ਜਿਹੜੇ ਯੂਨੀਅਨ ਦੇ ਸਮਰਥਨ ਨਾਲ ਜਿਹਨਾਂ ਦੇ ਸਾਂਝਾ ਉਹ ਯੂਨੀਅਨ ਦੀ ਕਮਜ਼ੋਰੀ ਤੇ ਪਲੀਜ਼ਡ ਹੋ ਗਏ, ਆਈ ਐਮ ਵੈਰੀ ਪਲੀਜ਼ਡ ਇੰਗਲਿਸ਼ ਚ ਕਹਿੰਦੇ ਆਮ ਵੈਰੀ ਗਲੈਡ, ਮੈਂ ਵੀ ਗਲੈਡ ਗਲੈਡ ਹੋ ਗਿਆ ਜੀ, ਗਲੇਡੂ ਗਲੇਡੂ ਹੋ ਗਿਆ ਮੈਂ ਵੀ। ਮੈਂਬਰਸ ਆਫ ਦਾ ਓਨਟੈਰੀਓ ਸੈਕੰਡਰੀ ਸਕੂਲ ਟੀਚਰਸ ਫੈਡਰੇਸ਼ਨ ਹੈਵ ਵੋਟਡ ਇਨ ਫੇਵਰ ਆਫ ਦਿਸ ਬਿੱਲ ਦੈਟ ਕੀਪਸ ਕਿਡ ਇਨ ਦਾ ਕਲਾਸ। ਵੀ ਕੇਮ ਟੂਗੈਦਰ ਟੂ ਪੁੱਟ 400,000 ਇੰਗਲਿਸ਼ ਪਬਲਿਕ ਹਾਈ ਸਕੂਲ ਸਟੂਡੈਂਟਸ ਫਸਟ। ਅੱਛਾ ਜੀ, ਕਹਿੰਦੇ ਸਟੂਡੈਂਟ ਸਾਡੀ ਪਹਿਲੀ ਚੋਇਸ ਹੈ ਤੇ ਸਿੱਖਿਆ ਸੁਧਾਰਾਂ ਦੇ ਵਿੱਚ ਤੇ ਹੋਰ ਗੱਲਾਂ ਨੂੰ ਲੈ ਕੇ ਕੀ ਸਰਕਾਰ ਨੇ ਕੰਮ ਕੀਤੇ ਉੱਥੋਂ ਤੁਹਾਨੂੰ ਪਤਾ ਲੱਗ ਜੂਗਾ। ਤੁਸੀਂ ਲੁਕ ਲੁਕ ਕੇ ਡਿਨਰ ਦਾ, ਤੁਹਾਡੇ 3 ਬੰਦੇ ਤਾਂ ਰਿਜ਼ਾਈਨ ਕਰ ਗਏ ਹੁਣ ਤੱਕ ਡਿਨਰਾਂ ਪਿੱਛੇ, ਕੰਮ ਕਰ ਰਹੇ ਆਪਾਂ ਬਿਲਡਰਸ ਨਾਲ ਮਿਲ ਕੇ ਤੇ ਕਹਿੰਦੇ ਸਟੂਡੈਂਟ ਸਾਡੇ ਪਹਿਲਾਂ 4 ਲੱਖ। ਮੈਨੂੰ ਕਿਸੇ ਕਾਰਵਾਈ ਦੇ ਵਿੱਚ ਇਹੋ ਜਿਹੀ ਗੱਲ ਨਜ਼ਰ ਨਹੀਂ ਆਈ ਕਿ ਸਟੂਡੈਂਟ ਪ੍ਰਾਇਮਰੀ ਰੋਲ ਇਹਦੇ ਵਿੱਚ ਕਿਤੇ ਅਦਾ ਕਰ ਰਹੇ ਹੋਣਗੇ ਕਿ ਸਟੂਡੈਂਟਸ ਆਰ ਕੰਸਿਡਰਡ ਐਸ ਦੀ ਪ੍ਰਾਇਰਿਟੀ ਆਫ ਦਿਸ ਗਵਰਨਮੈਂਟ। ਤੇ ਹੁਣ ਜੇ ਤੁਸੀਂ ਇਸੇ ਡੇਟੇ ਨੂੰ ਧਿਆਨ ਚ ਰੱਖੋਗੇ, ਅਖੀਰਲੀ ਇੱਕ ਲਾਈਨ ਇਹਨਾਂ ਨੇ ਬੋਲੀ ਹੈ, ਸਟੈਟਿਸਟਿਕਸ ਕੈਨੇਡਾ ਸੈਡ ਦੀ ਕੰਟਰੀਜ਼ ਫਰਟੀਲਿਟੀ ਰੇਟ ਇਜ਼ ਨਾਓ ਐਟ ਅ ਰੈਕਡ ਲੋ ਆਫ 1.33 ਚਿਲਡਰਨ ਪਰ ਵੁਮਨ। ਇਸ ਟਾਈਮ ਕੈਨੇਡਾ ਵਿੱਚ ਫਰਟੀਲਿਟੀ ਰੇਟ ਹੈ ਜਿਹੜੀ ਉਹ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਹੇਠਲੇ ਦਰਜੇ ਤੇ ਚੱਲ ਰਹੀ ਹੈ, ਕਿਉਂਕਿ ਲੋਕ ਆਪਸ ਵਿੱਚ ਬੱਚੇ ਪੈਦਾ ਕਰਨ ਦੀ ਸਮਰੱਥਾ ਨਹੀਂ ਰੱਖਦੇ। ਅਸੀਂ ਸਿਟੀਜ਼ਨ ਬਣ ਕੇ 12-12 ਸਾਲ ਦੇ ਤਜਰਬੇ ਤੋਂ ਬਾਅਦ ਵੀ ਜੇ ਕੋਈ ਪੁੱਛੇ ਕਿ ਤੁਸੀਂ ਮੰਨਦੇ ਹੋ, ਤੇ ਮੈਂ ਨਹੀਂ ਇਹ ਕਹਿ ਸਕਦਾ ਕਿ ਕੋਈ ਬੰਦਾ ਹਿੰਮਤ ਕਰ ਸਕਦਾ ਕੈਨੇਡਾ ਵਿੱਚ ਬੱਚਾ ਪੈਦਾ ਕਰਨ। ਕਿੰਨੀ ਆਮਦਨ ਹੋਣੀ ਚਾਹੀਦੀ ਹੈ? ਮੈਂ ਪ੍ਰੀਮੀਅਰ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਬੱਚਾ ਪੈਦਾ ਕਰਨ ਵਾਸਤੇ ਇੱਕ ਜੋੜੇ ਦੀ ਕਿੰਨੀ ਆਮਦਨ ਹੋਣੀ ਚਾਹੀਦੀ ਹੈ? ਕੈਨ ਯੂ ਟੈਲ ਮੀ? $25-25 ਦੇ ਵਿੱਚ ਤਾਂ ਜਿੰਨਾ ਉਹਦਾ ਤੁਹਾਡੇ ਬਿਲਡਰਾਂ ਨੇ ਲਾਇਆ ਨਾ ਘਰ ਵਾਲਿਆਂ ਨੇ, ਕਿੱਥੋਂ ਬੱਚੇ ਆਉਣਗੇ ਤੁਹਾਡੇ ਮੁਲਕ ਦੇ ਵਿੱਚ? ਔਰ ਕਿਹੋ ਜਿਹੇ ਸਕੂਲਾਂ ਚ ਲਾਈਏ ਜਿਹਨਾਂ ਦੀ ਅੱਧੀਆਂ ਫੀਸਾਂ ਆਪ ਭਰਨੀਆਂ ਪੈਂਦੀਆਂ ਨੇ? ਤੁਸੀਂ ਇੱਕ ਬੱਚਾ ਪਾਲਣ ਦਾ ਖਰਚਾ ਕੱਢੋ, ਦੂਜੇ ਪਾਸੇ ਤੁਸੀਂ 3 ਗੁਣਾ ਦੂਜੇ ਮੁਲਕ ਦੇ ਬੱਚੇ ਤੋਂ ਪੈਸੇ ਕਮਾ ਲੈਣੇ ਆ। ਬਾਈ ਜੀ, ਜਦੋਂ ਸਰਕਾਰ ਕਾਰੋਬਾਰ ਤੇ ਪੈ ਗਈ ਉਹ ਤੁਹਾਡੇ ਬੱਚਿਆਂ ਤੇ ਪੈਸੇ ਖਰਚੇ ਕਿ ਉਹਨਾਂ ਨੂੰ ਬੜੇ ਬੜਾਏ ਬੱਚੇ ਬਾਹਰੋਂ ਮਿਲ ਰਹੇ ਆ, ਬਾਈ ਟੂ ਵੇਸਟ ਮਨੀ ਟੂ ਰੇਜ਼ ਅ ਕਿਡ ਬਿਕੋਜ਼ ਕਿਡਸ ਆਰ ਫੋਰ ਯੂ, ਵੀ ਨੀਡ ਵਰਕਰਸ, ਟਰਾਈ ਟੂ ਅੰਡਰਸਟੈਂਡ। ਉਹਨਾਂ ਨੂੰ ਬੱਚੇ ਨਹੀਂ ਚਾਹੀਦੇ, ਉਹਨਾਂ ਨੂੰ ਵਰਕਰ ਚਾਹੀਦੇ ਆ। ਮਾਰਕੀਟ ਦੇ ਵਿੱਚ ਜਿਹੜਾ ਮਸਲ ਜਿਹਦਾ ਕੰਮ ਕਰਦਾ, ਜਿਹਦਾ ਦਿਮਾਗ ਅੱਜ ਕੰਮ ਆ ਸਕਦਾ, ਮੈਨੂੰ ਉਹ ਚਾਹੀਦਾ। ਤੇ 17-18 ਸਾਲ ਤੋਂ ਥੱਲੜਾ ਬੰਦਾ ਮੇਰੇ ਕਿਸੇ ਕੰਮ ਦਾ ਨਹੀਂ, ਉਹ ਖਰਚਾ ਹੀ ਹੈ। ਇਸੇ ਕਰਕੇ ਉਹ ਖਰਚਾ ਉਹਨੂੰ ਕਹਿੰਦੇ ਸਪੈਂਡਿੰਗ ਆ ਉਹ। ਹੁਣ ਮੈਂ ਤੁਹਾਨੂੰ ਦੱਸਦਾ ਹੈ ਕਿ ਇਹਨਾਂ ਦੀ ਲੈਂਗੁਏਜ ਵਿੱਚ ਕੀ ਹੈ। ਜਦੋਂ ਤੱਕ ਤੁਹਾਡਾ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ ਜਾਂ 16 ਸਾਲ ਦਾ ਨਹੀਂ ਹੋ ਜਾਂਦਾ, ਉਹ ਸਪੈਂਡਿੰਗ ਹੈ। ਤੇ ਇਧਰੋਂ ਜਦੋਂ ਤੁਸੀਂ ਰਿਟਾਇਰ ਹੋ ਗਏ ਕੰਮ ਨਹੀਂ ਕਰਦੇ, ਉਹ ਵੀ ਸਪੈਂਡਿੰਗ ਹੈ। ਹੁਣ ਸਪੈਂਡਿੰਗ ਦੇ ਵਿਚਾਲੇ ਕਿੰਨੀ ਏਜ ਬਚੀ ਹੈ? 16-18 ਸਾਲ ਤੋਂ ਲੈ ਕੇ 50-55 ਸਾਲ ਤੱਕ ਦਾ ਬੰਦਾ ਚਾਹੀਦਾ। ਤੇ ਇਹੀ ਦੇ ਇਹਦੂ ਵੱਧ ਉਮਰ ਦਾ ਬੰਦਾ ਮੈਨੂੰ PR ਲੈ ਕੇ ਦਿਖਾ ਦੇ ਕੈਨੇਡਾ ਹੈ ਹੀ ਨੀ। ਅੱਛਾ, ਜੇ ਤੁਸੀਂ ਕੈਨੇਡਾ ਪੜ੍ਹਨ ਆਉਂਦੇ ਹੋ, ਬੜੇ ਫਾਇਦੇ ਆ, 3 ਜਗ੍ਹਾ ਤੇ ਤੁਹਾਡੇ ਤੋਂ 3 ਗੁਣਾ ਦਾ ਫੀਸ ਇਹਨਾਂ ਦੀ, ਜਿਹੜੀ ਕਈ ਦੇਸ਼ਾਂ ਚ ਹੈ ਹੀ ਨੀ। ਡੈਨਮਾਰਕ, ਜਰਮਨੀ, ਨਾਰਵੇ, ਕੱਲ ਜਗਮੀਤ ਹੋਰਾਂ ਨੇ ਪੋਸਟ ਪਾ ਰੱਖੀ ਹੈ, ਤੇ ਜਗਮੀਤ ਜੀ ਤੁਹਾਨੂੰ ਨੀ ਪਤਾ ਕਿ ਕੈਨੇਡਾ ਦੇ ਵਿੱਚ ਇਹ ਗੱਲਬਾਤ ਹੈ ਤੇ ਉਹਨਾਂ ਦੀ ਇਕਾਨਮੀ ਚ ਕੀ ਹੈ? ਕਦੇ ਤੁਸੀਂ ਇਹੀ ਪੁੱਛ ਕੇ ਦੇਖੋ ਕਿ ਜਿੰਨਾ ਅਲਬਰਟਾ ਚੋਂ ਤੇਲ ਨਿਕਲਿਆ ਤੇ ਜਿਹਦੀ 10 ਸਾਲਾਂ ਬਾਅਦ ਕਾਪੀ ਕੀਤੀ ਨਾਰਵੇ ਨੇ, ਤੇ ਨਾਰਵੇ ਕੋਲ $3 trillion ਪਏ ਆ, ਤੇ ਨਾਰਵੇ ਕੋਈ ਕਮਿਊਨਿਸਟ ਕੰਟਰੀ ਨਹੀਂ ਜਿਹਨੂੰ ਆਪਾਂ ਬੰਬਾਂ ਨਾਲ ਤਬਾਹ ਕਰ ਲਈ ਕਿਸੇ ਹੋਰ ਨੂੰ ਜੇਬ ਚ ਪੈਸੇ ਪਾ ਦਾਂਗੇ। ਉੱਥੇ ਵੀ ਪਬਲਿਕ ਇੰਟਰਸਟ ਕੰਮ ਹੋ ਰਿਹਾ ਤੇ ਆਪਾਂ ਨੂੰ ਪਬਲਿਕ ਤੋਂ ਐਲਰਜੀ ਬਹੁਤ ਆਪਣੇ ਦੇਸ਼ ਚ। ਅਸੀਂ ਤਾਂ ਕਹਿੰਦੇ ਪਬਲਿਕ ਦਾ ਮਤਲਬ ਹੀ ਸਪੈਂਡਿੰਗ ਹੈ। ਉਹਨਾਂ ਦਾ ਹੈਰੀਟੇਜ ਫੰਡ ਤੇ ਅਲਬਰਟਾ ਦਾ ਹੈਰੀਟੇਜ ਫੰਡ ਦੇਖ ਲਓ, ਲਾਸਟ ਟਾਈਮ ਮੈਨੂੰ ਪਤਾ ਲੱਗਿਆ ਸੀ ਕਿ $15 billion ਵਧਿਆ ਸਿਰਫ ਤੇਲ ਵੇਚ ਕੇ ਇੰਨੇ ਸਾਲਾਂ ਚ, ਸਿਰ ਚ ਰੇਤਾ ਹੀ ਪਵਾਇਆ ਉਹਨਾਂ ਨੇ। ਉੱਤੋਂ ਜਿੰਨੀ ਧਰਤੀ ਪੱਟਤੀ ਉਹ ਤੋਂ ਬਾਅਦ ਜਿਹੜੇ ਭੂਚਾਲ ਪਚੂਲ ਆਉਣੇ ਉਹ ਮੈਨੂੰ ਨੀ ਪਤਾ। ਰੋਜ਼ ਦੀਆਂ ਟ੍ਰੇਨਾਂ ਨਿਕਲਦੀਆਂ ਨੇ ਤੇ $15 billion ਇਹਨਾਂ ਦੇ ਬੈਲੈਂਸ ਚ ਪਿਆ ਹੈ ਤੇ ਅੱਜ ਵੀ ਅਲਬਰਟਾ ਦੇ ਖੂਹ ਸਾਫ਼ ਕਰਾ ਦੋ ਤੇ $264 billion ਕਲੀਨਿੰਗ ਦੇ ਉੱਪਰ ਲੱਗ ਜਾਣਾ ਤੇ 64 ਉਧਰੋਂ ਕੱਟਦੇ ਤੇ ਇਧਰੋਂ ਦੋ ਤੇ ਤੁਹਾਡੇ ਕੋਲ ਜਿੰਨਾ ਨਫ਼ਾ ਪਿਆ ਨਾ ਉਹਦੇ ਵਿੱਚੋਂ $249 billion ਦਾ ਘੱਟ ਆਇਆ ਆ ਸਿੰਪਲ ਜੀ ਮੈਥਮੈਟਿਕਸ ਕੈਲਕੂਲੇਸ਼ਨ ਕਰਕੇ ਦੇਖ ਲਿਓ ਸੋ ਅਮੀ ਇੱਕ ਛੋਟਾ ਸਾ ਬ੍ਰੇਕ ਲਿੱਤੇ ਇੱਕ ਖਬਰ ਚ ਥੋੜਾ ਜਿਹਾ ਫਰਕ ਹੈ ਇੱਥੋਂ ਹਟਾ ਕੇ ਦੂਜੀ ਟੋਨ ਦੇ ਵਿੱਚ ਕਰਨੀ ਹੈ 2021 ਦੇ ਵਿੱਚ ਕਹਿੰਦੇ ਸਾਡੇ ਦੇਸ਼ ਚ 1.44 ਬੱਚੇ ਇੱਕ ਔਰਤ ਦੇ ਮਗਰ ਪੈਦਾ ਹੋ ਰਹੇ ਸੀ ਤੇ ਹੁਣ 1.33 ਹੈ 1.33 ਸੋ ਇਹਦੇ ਵਿੱਚ ਵੀ 11 points ਘਟੇ ਨੇ .11 ਠੀਕ ਹੈ 0.11 points ਹੋਰ ਘਟਿਆ ਤੇ ਅਗਲੇ ਸਾਲਾਂ ਦੇ ਵਿੱਚ ਮੈਨੂੰ ਨੀ ਲੱਗਦਾ ਘੱਟੋ ਘੱਟ ਓਨਟਾਰੀਓ ਤਾਂ ਮੈਨੂੰ ਦਿੰਦਾ ਨੀ ਕਿ ਫਰਟੀਲਿਟੀ ਦੀਆਂ ਗੱਲਾਂ ਕਿਹੜੇ ਹਾਲਾਤ ਚ ਕਰਦੇ ਲੋਕਾਂ ਦੀ ਦਿਮਾਗੀ ਟੈਂਸ਼ਨ ਤਾਂ ਸਮਝ ਲਓ ਬਿੱਲ ਬੱਤੀਆਂ ਤੋਂ ਜਿਹੜੇ ਲੋਕ ਆਪ ਮੰਗਣ ਦੀਆਂ ਲਾਈਨਾਂ ਚ ਖੜੇ ਨੇ ਉਹ ਦੋ ਬੱਚੇ ਵੀ ਨਾਲ ਖੜੇ ਕਰ ਰਹੇ ਮੰਗਣ ਵਾਸਤੇ ਤੇ ਦੂਜੇ ਪਾਸੇ ਅਸੀਂ ਹੋਮਲੈਸਨੈਸ ਦੀ ਗੱਲ ਕਰਨੀ ਆਈ ਟੇਕ ਅ ਸ਼ਾਰਟ ਬ੍ਰੇਕ ਇੱਕ ਖਬਰ ਹੋਰ ਡਿਸਕਸ ਕਰਨੀ ਹੈ ਤੇ ਅਗਲੀ ਖਬਰ ਇਹ ਹੈ ਕਿ ਉਹ ਵਿਚਾਰਾ ਇੱਕ ਨਾਜ਼ੀ ਸੋਲਜਰ ਆ ਗਿਆ ਮੈਂ ਅੱਜ ਵੀ ਵਿਚਾਰਾ ਕਹੂੰਗਾ ਤੇ ਮੇਰੇ ਤੇ ਕਰੋ ਜਿਹੜਾ ਪਰਚਾ ਕਰਨਾ ਮੇਰੇ ਤੇ ਕਰੋ ਉਹ ਇਹਨੇ ਕਿੰਨੇ ਕੁ ਬੰਦੇ ਮਾਰਤੇ ਹੋਣੇ ਜਿਹਨੂੰ ਲੈ ਕੇ ਤੁਸੀਂ ਇੰਨਾ ਡਰਾਮਾ ਕੀਤਾ ਪਾਰਲੀਮੈਂਟ ਦੇ ਵਿੱਚ ਸਿੱਧਾ ਇੱਕ ਬੰਦਾ ਸੀ ਜਿਹਨੇ ਆਖਰੀ ਗਲਤੀ ਨਾਲ ਆ ਗਿਆ ਉਹ ਯਾਰ ਕਾਹਦੀਆਂ ਮਾਫੀਆਂ ਮੰਗਦੇ ਹੋ ਕਾਹਦੀਆਂ ਮਾਫੀਆਂ ਮੰਗਦੇ ਹੋ ਅੱਜ 4.9% ਸਾਡੇ ਕੋਲ ਫਸਟ ਨੇਸ਼ਨ ਦੀ ਪਾਪੂਲੇਸ਼ਨ ਬਚੀ ਆ ਉਹ ਜੈਨੋਸਾਈਡ ਕਿਹਨੇ ਕੀਤਾ ਤੁਸੀਂ ਉਹਨਾਂ ਦਾ ਕਦੇ ਸਤਿਕਾਰ ਕੀਤਾ ਨੋਟਾਂ ਦੇ ਤਾਂ ਫੋਟੋਆਂ ਛਾਪਦੀਆਂ ਨੇ ਹੈ ਇੱਥੇ ਹਰ ਤੀਜੇ ਚੌਰਾਹੇ ਤੇ ਉਹਨਾਂ ਦੇ ਪਲੇਟਾਂ ਲੱਗੀਆਂ ਪਈਆਂ ਨੇ ਹਰ ਜਗ੍ਹਾ ਉਹਨਾਂ ਦੀਆਂ ਮੂਰਤੀਆਂ ਲੱਗੀਆਂ ਪਈਆਂ ਨੇ ਤੁਹਾਨੂੰ ਕਦੋਂ ਹਿਊਮਨ ਰਾਈਟਸ ਦੀ ਪ੍ਰੋਬਲਮ ਆ ਗਈ ਕੈਨੇਡਾ ਜੀ ਔਰ ਜਿਹੜੇ ਕੈਨੇਡਾ ਨੂੰ ਇਸ ਟਾਈਮ ਰੂਲ ਕਰਦੇ ਨੇ ਉਹਨਾਂ ਨੂੰ ਇਹ ਕੁਐਸਚਨ ਕਰਦਾ ਕਿ ਤੁਹਾਨੂੰ ਪ੍ਰੋਬਲਮ ਕਿਸ ਚੀਜ਼ ਤੋਂ ਆ ਵੀ ਹਿਟਲਰ ਨੇ 60 ਲੱਖ ਬੰਦਾ ਮਾਰਿਆ 60 ਲੱਖ ਕੀ ਹੁੰਦਾ ਯਾਰ ਵੈਸੇ ਕੀ ਹੁੰਦਾ 60 ਲੱਖ ਬੰਦਾ ਜਦੋਂ 10 ਕਰੋੜ ਇੱਥੇ ਇਹਨਾਂ ਦੀ ਪਾਪੂਲੇਸ਼ਨ ਸੀ ਇੰਡੀਜਨਸ ਲੋਕਾਂ ਦੇ ਅੱਜ ਸਾਫ਼ ਹੀ ਕਰਤੀ ਨਾ ਕਲਚਰ ਨਾ ਬੋਲੀ ਨਾ ਲੈਣਾ ਨਾ ਦੇਣਾ ਨਾ ਮੈਨੂੰ ਪਹਿਰਾਵਾ ਪਾਉਣ ਬਾਰੇ ਮੈਨੂੰ ਕੈਨੇਡਾ ਦੇ ਵਿੱਚ ਐਂਟਰ ਕਰਨ ਲਈ ਇੱਕ ਜਗ੍ਹਾ ਵੀ ਇਹ ਕੁਐਸਚਨ ਦਾ ਆਨਸਰ ਨਹੀਂ ਕਰਨਾ ਪਿਆ ਕਿ ਉਹਨਾਂ ਦੀ ਭਾਸ਼ਾ ਕਨਾਟਾ ਸ਼ਬਦ ਕੈਨੇਡਾ ਕਿੱਥੋਂ ਬਣਿਆ ਕਨਾਟਾ ਇੱਕ ਪਿੰਡ ਨੂੰ ਕਹਿੰਦੇ ਆ ਮੈਨੂੰ ਤਾਂ ਇਹ ਵੀ ਹੈ ਬਾਅਦ ਚ ਆਪਣੀ ਮਰਜ਼ੀ ਨਾਲ ਬਣਨਾ ਪੈ ਗਿਆ ਇਹ ਵੀ ਲੋੜ ਨਹੀਂ ਸੀਗੀ ਅੱਛਾ ਦੂਜੀ ਕਹਿੰਦੇ ਜੀ ਐਲਰਜੀ ਬਹੁਤ ਹੁੰਦੀ ਆ ਕਿ ਬੰਦੇ ਮਾਰਦੇ ਮੈਂ ਯਾਰ ਅਫਰੀਕਾ ਚ ਕਿਹਨੇ ਮਾਰਿਆ ਬੰਦੇ ਅਫਰੀਕਾ ਚ ਇੰਪੀਰੀਅਲਿਜ਼ਮ ਦਾ ਰਾਜ ਰਿਹਾ ਫਰਾਂਸ ਦੀਆਂ ਕਲੋਨੀਆਂ ਰਹੀਆਂ ਸਪੇਨ ਦੀਆਂ ਕਲੋਨੀਆਂ ਰਹੀਆਂ ਨੇ ਉਹ ਤੁਹਾਡੇ ਸਾਰੇ ਅਲਾਈਜ਼ ਨੇ ਘੱਟੋ ਘੱਟ ਜੇ ਅਸੀਂ ਇੰਗਲੈਂਡ ਦੇ ਹਿਸਾਬ ਨਾਲ ਚੱਲ ਪਈਏ ਬ੍ਰਿਟਿਸ਼ ਅੰਪਾਇਰ ਦੇ ਹੇਠਾਂ ਰਹੇ ਹਾਂ ਤੇ ਅਮਰੀਕਾ ਚ ਕਿਹਨੇ ਬੰਦੇ ਮਾਰੇ ਸਲੇਵਰੀ ਕਿਹਨੇ ਕੀਤੀ ਤੁਹਾਨੂੰ ਕਦੋਂ ਤੋਂ ਉਹ ਇੱਕ ਫੌਜੀ ਨੇ ਕਿੰਨੇ ਕੁ ਬੰਦੇ ਮਾਰਤੇ ਹੋਣੇ ਵੈਸੇ ਮੈਂ ਤਾਂ ਇਸ ਫੌਜੀ ਦੇ ਹੱਕ ਚ ਖੜ ਜਾਂਦਾ ਯਾਰ ਮੈਨੂੰ ਦੋ ਸਜ਼ਾ ਤੁਸੀਂ ਕਿਹਨੂੰ ਫੜਨੇ ਆ ਜਿਹਨੇ ਅਮਰੀਕਾ ਚ ਨਾਗਾਸਾਕੀ ਹੀਰੋਸ਼ੀਮਾ ਬੰਬ ਸੁਟਾਏ ਉਹ ਵੀ ਬੰਦਾ ਹਿਊਮਨ ਰਾਈਟਸ ਵਾਲਾ ਹਾਂਜੀ ਤੁਸੀਂ ਜਾ ਕੇ ਅਫਗਾਨਿਸਤਾਨ ਜਿੰਨੇ ਬੰਦੇ ਮਾਰੇ ਪੁੱਛ ਕੇ ਮਾਰੇ ਬੰਬ ਬੰਦੇ ਦੇ ਉੱਤੇ ਡਿੱਗਦਾ ਅੱਧੇ ਫੌਜੀ 7% ਫੌਜੀ PTSD ਦਾ ਸਿੰਡਰਮ ਦਾ ਸ਼ਿਕਾਰ ਹੋ ਗਏ ਪੋਸਟ ਟਰੋਮੈਟਿਕ ਜਿਹਦਾ ਉਹ ਹੁੰਦਾ ਸਿੰਡਰਮ ਡਿਸਆਰਡਰ ਵਾਲੇ ਉਹ ਸਭ ਤੋਂ ਵੱਧ ਅਮਰੀਕਾ ਚ ਮਿਲਦੇ ਜੂਗਲ ਕਰ ਲਓ ਮੇਰੇ ਕੋਲ ਕਾਹ ਪੁੱਛਦੇ ਹੋ ਬਈ ਜੂਗਲ ਕਰੋ ਜੂਗਲ ਬਾਬਾ ਸਭ ਕੁਛ ਬਤਾ ਦੇਣਗੇ ਜੂਗਲ ਬਾਬਾ ਨੂੰ ਮੈਂ ਮਾੜਾ ਜਿਹਾ ਉਹੀ ਪੁੱਛਣਾ ਮੈਂ ਹਾਂ ਬਾਬਾ ਮਾੜਾ ਜਿਹਾ ਦੱਸੀ ਯਾਰ ਜੂਗਲ ਹੋਏ ਜੂਗਲ ਜੀ ਪ੍ਰਣਾਮ ਆਪ ਜਰਾ ਕਿ ਤਨਿਕ ਹਮਕੋ ਬਤਾ ਸਕਤੇ ਹੈ ਕਿ ਬ੍ਰਿਟਿਸ਼ ਰਾਜ ਨੇ ਕਿਤਨੇ ਲੋਕ ਮਾਰੇ ਗਏ ਥੇ ਭਾਰਤ ਮੇ ਉਸ ਭਾਰਤ ਮੇ ਪਾਕਿਸਤਾਨ ਔਰ ਬੰਗਲਾਦੇਸ਼ ਵਾਲਾ ਇਕੱਠਾ ਹੀ ਥਾ ਉਹ ਕਹਿੰਦੇ ਜੀ 6 ਕਰੋੜ ਤੋਂ ਲੈ ਕੇ 16.5 ਕਰੋੜ ਬੰਦਾ ਬ੍ਰਿਟਿਸ਼ ਰਾਜ ਦੀਆਂ ਨੀਤੀਆਂ ਦੇ ਕਰਕੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਚ ਵਰਤਿਆ ਮਾਰਿਆ ਗਿਆ ਇਕਨੋਮਿਕਸ ਟਾਈਮਸ ਤੇ ਜੁਗਲਵਾ ਕਰਕੇ ਨਾ ਆਪ ਰਿਪੋਰਟ ਪੜ ਲਈਗਾ ਤੇ ਹਿਸਾਬ ਲਾ ਕੇ ਤੁਰ ਪੋ ਉਹ ਯਾਰ 60 ਲੱਖ ਦਾ ਟੋਟਲ ਹਿਟਲਰ ਦੇ ਸਿਰੇ ਪੈਂਦੇ ਆ ਤੇ ਉਹ ਵੱਡਾ ਹੋ ਗਿਆ ਅੱਛਾ ਉਹਨਾਂ ਵਿੱਚੋਂ ਵੀ ਇੱਕ ਫੌਜੀ ਆ ਕੇ ਪਾਰਲੀਮੈਂਟ ਚ ਬਹਿ ਗਿਆ ਉੱਥੇ ਐਡੀ ਕਾਂ ਕਰਨੇ ਲੱਗੇ ਯਾਰ ਕੀ ਬਾਤ ਕਰ ਰਹੇ ਹੋ ਅਗਰ ਸੀਰੀਅਸਲੀ ਬਾਤ ਕਰਨੀ ਹੈ ਤਾਂ ਆਪਾਂ ਅਮਰੀਕਾ ਚ ਆਉਂਦੇ 1965 ਤੱਕ ਜਦੋਂ ਮਾਰਟਿਨ ਲੂਥਰ ਕਿੰਗ ਸੈਗਰੀਗੇਸ਼ਨ ਤੇ ਗੱਲ ਕਰ ਰਿਹਾ ਕਿ ਕਾਲਿਆਂ ਨੂੰ ਬੱਸਾਂ ਵਿੱਚ ਪਿਛਲੇ ਸੀਟਾਂ ਦੀ ਬਜਾਏ ਬਰਾਬਰ ਬਿਠਾ ਦਿਓ ਕਾਲਿਆਂ ਤੇ ਗੋਰਿਆਂ ਦੇ ਸਕੂਲ ਅੱਡ ਅੱਡ ਨਾ ਹੋਣ 1965 ਚ ਤਾਂ ਆਹ ਗੱਲਾਂ ਕਰਦੇ ਸੀ ਤੁਸੀਂ ਕਦੇ ਵਿਰੋਧ ਕੀਤਾ ਇੱਕ ਫੌਜੀ ਬਜ਼ੁਰਗ 98 ਸਾਲ ਦਾ ਮੈਨੂੰ ਪਤਾ ਵੀ ਉਹਦਾ ਰੈਕਡ ਠੀਕ ਨਹੀਂ ਹੈ ਉਹਨੇ ਚੰਗੀ ਗੈਰੀਸਨ ਦੇ ਨਾਲ ਕੰਮ ਨਹੀਂ ਕੀਤਾ ਪਰ ਯਾਰ ਆਪਾਂ ਇੰਨੇ ਦੇਰ ਤੇ ਹੋ ਗਏ ਕਿ ਉਹ ਪਿੱਟੇ ਗਏ ਹੁਣ ਤਾਂ ਗੰਗਾ ਨਹਾ ਕੇ ਆਉਣਾ ਪੈਣਾ ਪਰ ਗੰਗਾ ਤੁਸੀਂ ਜਾ ਸਕਦੇ ਹੋ ਤੁਹਾਨੂੰ ਵੀਜ਼ਾ ਹੈਗਾ ਹਜੇ ਤੁਹਾਡਾ ਨਹੀਂ ਨਹੀਂ ਆਪਕੋ ਤਾਂ ਅਭੀ ਵੀਜ਼ਾ ਵੀ ਨਹੀਂ ਮਿਲੇਗਾ ਬਹੁਤ ਦਿੱਕਤ ਆ ਗਈ ਚਲੋ ਛੱਡੋ ਸਿਆਸੀ ਗੱਲਾਂ ਨਹੀਂ ਕਰਨੀਆਂ ਛੋਟੇ ਬੰਦਿਆਂ ਨੂੰ ਵੈਸੇ ਵੀ इतनी बड़ी बड़ी बातें नहीं करनी चाहिए, छोटा मुंह बड़ी बात। अरे हजूर ज्यादा बोल गया गुस्से में आके, हमें माफ कर दीजिए ना भाई साहब, हम तो आपसे माफी मांगते हैं, अगर कोई छोटी बड़ी बात कही गई होगी तो हमें क्षमा कर दीजिए, माजरत चाहते हैं जी, हमारे तो गुस्सा मत करना। अदरवाइज ऑल्सो आई एम जस्ट रिमेम्बरिंग यू कि हमारे देश में वो फ्रीडम ऑफ एक्सप्रेशन तो है ही है ना सर, उसी में छोट दे दीजिएगा, दो बातें गरीब आदमी कर गया तो क्या बात है, बुजुर्गों की याद आ जाती है कि उनकी हड्डियां कैसे टूटी थी, तो दिल से निकल जाती है, वरना मैं चाहता नहीं हूं। बस ये निकी गल है, खबरों का टाइम हो गया।
खबरों के इस बुलेटिन के विच मैं हां एस आर ठाकुर। सब तो पहला बुलेटिन दियां चोण दियां खबरां। इराक विच विआह समागम के दौरान अग लगण के कारण 100 हलाक। बंब नाल खेड़दिया होया धमाका, 9 व्यक्ति हलाक। भारत अमेरिका दे वल्लों आपसी सहयोग होर मजबूत करन बारे विचार। इसरो ते नासा अगले साल पुलाड़ च भेजणगे 12,000 करोड़ दा सैटेलाइट। हुण खबरां विस्थार नाल। उत्तरी इराक विच ईसाई भाईचारे दे व्याह समागम दे दौरान चलाई गई आतशबाजी दे कारण मेहमाना दे नाल भरे भवन दे विच भयानक अग लग गई, जिस विच 100 व्यक्ति मारे गए ते 150 तों वध जख्मी होए ने। अधिकारियों ने मृतकां दी गिणती वधन दा खदशा जताया। प्रधानमंत्री मोहम्मद शिया अल सुदानी ने घटना दी जांच दे हुक्म दे दित्ते ने। यह घटना इराक दे निनवे प्रांत दे हमदानिया इलाके दे विच वापरी। अग लगण दे कारणां दा पता नहीं लग सकिया, पर एक टीवी चैनल ते नशर हो रही फुटेज दे विच व्याह वाली थां ते आतशबाजी दीआं आवाज़ां सुन रहीआं सन ते एक झूमर च अग लगदी दिखाई दे रही सी। फुटेज विच घटना मगरों खिंडिया होया मलबा, टीवी दे कैमरे उत्थे जा रहे लोकां दे मोबाइल फोन दी रोशनी दिखाई दे रही है। टीवी चैनल दी एक होर फुटेज विच दिखाया गया कि डांस फ्लोर ते लाड़ा लाड़ी ने जदों डांस करना शुरू किया तो उत्थे अग लग गई। उंझ स्पष्ट नहीं हो सकिया कि दोवें जख्मी होए लोकां विच शामिल हन जां नहीं। हादसे विच जख्मी हुई एक महिला ने टीवी चैनल नूं हस्पताल दे विच दस्सिया कि वह डांस के दौरान अजिही चीज जलाई गई जिस नाल अग लग गई। एक होर व्यक्ति ने कहा कि डांस दौरान आतशबाजी चलाई गई, वह छत तक पहुंची जिस मगरों अग लग गई। पाकिस्तान दे सिंध सूबे दे विच रॉकेट लॉन्चर दे विच वरते जांदे गोले नाल खेड़दिया धमाके दे कारण 5 बच्चियां समेत 9 व्यक्ति हलाक हो गए ने। यह धमाका काशमोर जिले दे कंदकोट तहसील दे पिंड जांगी सबजवाई गौथ पिंड विच होया। काशमोर कंदकोट दे SSP रोहित खोसा ने दस्सिया कि बच्चियां नूं मैदान विच खेडण समय रॉकेट दा एक गोला सी जिस नूं ओह घर लै आए अते फिर ओह फट गया। धमाके विच इको परिवार दे 5 बच्चे, 2 औरतां, 2 व्यक्ति मर गए। धमाके विच 5 होर व्यक्ति जख्मी होए ने। खौसा ने कहा कि यह जंगली इलाका अते डकैत इस गोले नूं इत्थे छड्ड गए होणगे। उंझ पुलिस वल्लों घटना की जांच की जा रही है ते कंदकोट दे सिविल हस्पताल च एमरजेंसी ऐलान दित्ती गई है। सिंध दे मुख्यमंत्री जस्टिन मकबूल बॉकर ने IG तों मामले की रिपोर्ट मंगी है। भारत ते अमेरिका दे संबंधां दे विच सुधारां दी रफ्तार तेज करन दे इरादे दे नाल दोवें मुल्कां दे अधिकारियां ने दुवल्ली गल्लबात कीती है। पेंटागन ने कहा कि इंडिया US 2+2 संवाद दौरान हिंद महासागर खिते विच सांझी गश्त करन तों इलावा पुलाड ते साइबर खेतरां च सहयोग बारे चर्चा कीती। भारतीय वफद की अगवाई विदेश मंत्रालय के वधीक सकत्तर वानी राव अते रक्षा मंत्रालय के संयुक्त सकत्तर विश्वेश नेगी कर रहे ने। अमेरिकी वफद दे विच हिंद प्रशांत सुरक्षा मामले दी रक्षा दे बारे सहायक सकत्तर डॉक्टर एली रेटनर अते दक्षण दे महादेशी मामलों दे सहायक सकत्तर डोनल्ड लू शामिल ने। एक बयान विच कहा गया कि अधिकारियों ने हिंद प्रशांत खिते दे विच खेतरी सुरक्षा घटनाक्रम ते रणनीतिक तरजीहां बारे भी विचार वटांदरा कीता है। पेंटागन ने एक बयान विच कहा कि दोवें मुल्कां ने अमेरिका भारत रक्षा सनअती सहयोग दे लई तैयार खाके दी भी समीक्षा कीती। ऑस्ट्रेलिया दे विक्टोरिया सूबे दे प्रीमियर डैरन एंड्रयू ने अस्तीफा दे दिता। सूबे दे प्रीमियर दे वजों करीब 9 साल सेवावां देण तों मगरों डैनियल एंड्रयू संसदी मैंबरशिप भी छड्ड चुके ने। इस बारे उन्होंने कहा कि अहुदे किसी होर नूं देण दा समां आ गया, उह काम नूं बोझ समझण तों पहलां अलविदा कहण नूं तरजीह दे गए। भारत दे प्रसिद्ध खेती विज्ञानी डॉक्टर MN स्वामीनाथन दा बीमारी दे कारण देहांत हो गया। दूरअंदेशी विज्ञानी अते भारत विच हरी क्रांति दे मोढी डॉक्टर MN स्वामीनाथन दा सवेरे 98 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋਇਆ। ਡਾਕਟਰ ਸਵਾਮੀਨਾਥਨ ਦੇ ਭਤੀਜੇ ਰਾਜੀਵ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 11:15 ਵਜੇ ਆਖਰੀ ਸਾਹ ਲਿਆ। ਉਹ ਪਿਛਲੇ 15 ਦਿਨ ਤੋਂ ਬਿਮਾਰ ਸਨ। ਡਾਕਟਰ ਸਵਾਮੀਨਾਥਨ ਨੇ 1960 ਦੇ ਦਹਾਕੇ ਦੇ ਵਿਚ ਭਾਰਤ ਨੂੰ ਅਕਾਲ ਵਰਗੇ ਹਾਲਾਤਾਂ ਤੋਂ ਬਚਾਉਣ ਦੇ ਲਈ ਆਪਣੀਆਂ ਨੀਤੀਆਂ ਦੇ ਰਾਹੀਂ ਸਮਾਜਿਕ ਕ੍ਰਾਂਤੀ ਲਿਆਂਦੀ। ਉਨ੍ਹਾਂ ਨੂੰ 1987 ਦੇ ਵਿਚ ਪਹਿਲਾ ਵਰਲਡ ਫੂਡ ਪੁਰਸਕਾਰ ਦਿੱਤਾ ਗਿਆ, ਜਿਸ ਤੋਂ ਬਾਅਦ ਚੇਨਈ ਦੇ ਵਿਚ MS ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਭਾਰਤ ਦੇ ਸੂਬੇ ਮਨੀਪੁਰ ਦੇ ਵਿਚ ਦੋ ਵਿਦਿਆਰਥੀਆਂ ਦੀ ਮੌਤ ਦੇ ਖਿਲਾਫ਼ ਹਿੰਸਕ ਪ੍ਰਦਰਸ਼ਨ ਅੱਜ ਸਵੇਰੇ ਵੀ ਜਾਰੀ ਰਿਹਾ। ਇੰਫਾਲ ਪੱਛਮੀ ਦੇ ਵਿਚ ਗੁੱਸੇ ਵਿਚ ਆਈ ਭੀੜ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿਚ ਭੰਗ ਤੋੜ ਕੀਤੀ ਤੇ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ। ਰਾਤ ਨੂੰ ਓਰੀਪੋਕ, ਯਾਸਕੂ, ਸਟੋਲਬੰਦ ਅਤੇ 13 ਖੇਤਰਾਂ ਦੇ ਵਿਚ ਪ੍ਰਦਰਸ਼ਨਕਾਰੀਆਂ ਦੀਆਂ ਸੁਰੱਖਿਆ ਬਲਾਂ ਦੇ ਨਾਲ ਝੜਪ ਹੋ ਗਈ, ਜਿਸ ਕਾਰਨ ਸੁਰੱਖਿਆ ਬਲਾਂ ਨੂੰ ਸਥਿਤੀ ਤੇ ਕਾਬੂ ਪਾਉਣ ਦੇ ਲਈ ਕਈ ਅਥਰੂ ਗੈਸ ਦੇ ਗੋਲੇ ਛੱਡਣੇ ਪਏ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਨੂੰ ਰਿਹਾਇਸ਼ ਇਲਾਕੇ ਦੇ ਵਿਚ ਦਾਖਲ ਹੋਣ ਤੋਂ ਰੋਕਣ ਦੇ ਲਈ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ। ਭੀੜ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਭੰਨਤੋੜ ਕੀਤੀ ਅਤੇ 2-4 ਵਾਹਨਾਂ ਨੂੰ ਅੱਗ ਲਗਾ ਦਿੱਤੀ। CRPF ਦੇ ਜਵਾਨਾਂ ਨੇ ਸਥਿਤੀ ਤੇ ਕਾਬੂ ਪਾਇਆ। ਸੁਰੱਖਿਆ ਬਲਾਂ ਦੇ ਵੱਲੋਂ ਹਿੰਸਕ ਪ੍ਰਦਰਸ਼ਨ ਦੇ ਨਾਲ ਨਜਿੱਠਣ ਦੇ ਕਾਰਨ ਇੰਫਾਲ ਪੂਰਵੀ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿਚ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ। ਮੰਗਲਵਾਰ ਤੋਂ ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਦੇ ਵਿਚ 65 ਪ੍ਰਦਰਸ਼ਨਕਾਰੀ ਜ਼ਖਮੀ ਹੋ ਚੁੱਕੇ ਨੇ। ਇਸ ਦੌਰਾਨ ਥੋਬਲ ਜ਼ਿਲ੍ਹੇ ਦੇ ਖੋਂਗਜ਼ਾਮ ਦੇ ਵਿਚ ਭਾਜਪਾ ਦੇ ਦਫ਼ਤਰ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ। ਭਾਰਤੀ ਪੁਲਾੜ ਏਜੰਸੀ ਇਸਰੋ ਤੇ ਅਮਰੀਕੀ ਸਪੇਸ ਏਜੰਸੀ ਨਾਸਾ ਇਕੱਠੇ ਮਿਲ ਕੇ ਇੱਕ ਸੈਟੇਲਾਈਟ ਦਾ ਨਿਰਮਾਣ ਕਰ ਰਹੇ ਨੇ, ਜਿਸ ਨੂੰ ਇਸਰੋ ਸਿੰਥੈਟਿਕ ਓਪਰਚਰ ਰਡਾਰ ਦਾ ਨਾਮ ਦਿੱਤਾ ਗਿਆ। ਨਾਸਾ ਅਤੇ ਇਸਰੋ ਇਸ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਲਾਂਚ ਕਰਨਗੇ। ਇਸ ਸੈਟੇਲਾਈਟ ਨੂੰ ਬਣਾਉਣ ਦੇ ਵਿਚ $1.5 ਅਰਬ ਦਾ ਖਰਚਾ ਆਇਆ, ਜੋ ਕਿ ਭਾਰਤੀ ਰੁਪਏ ਦੇ ਵਿਚ 12,000 ਕਰੋੜ ਤੋਂ ਵੀ ਵੱਧ ਹੈ। ਇਸ ਦੇ ਨਾਲ ਇਸ ਨੂੰ ਸਭ ਤੋਂ ਮਹਿੰਗਾ ਧਰਤੀ ਦਾ ਨਿਰੀਖਣ ਕਰਨ ਵਾਲਾ ਉਪਗ੍ਰਹਿ ਵੀ ਮੰਨਿਆ ਜਾਂਦਾ ਹੈ। ਜਾਣਕਾਰੀ ਦੇ ਮੁਤਾਬਕ ਸੈਟੇਲਾਈਟ ਐਡਵਾਂਸ ਦੀ ਉਪਗ੍ਰਹਿ 5 ਤੋਂ 10 ਮੀਟਰ ਦੀ ਰੈਜ਼ੋਲਿਊਸ਼ਨ ਤੇ ਹਰ ਮਹੀਨੇ 4 ਤੋਂ 6 ਵਾਰ ਧਰਤੀ ਦੀ ਜ਼ਮੀਨ ਅਤੇ ਬਰਫ਼ ਤੇ ਪੁੰਜ ਦੀ ਉਚਾਈ ਨੂੰ ਇੱਕ ਉੱਨਤ ਰਾਡਾਰ ਇਮੇਜਿੰਗ ਰਾਹੀਂ ਮਾਪ ਕਰੇਗਾ। ਇਸ ਦੇ ਨਾਲ ਹੀ ਇਹ ਧਰਤੀ, ਸਮੁੰਦਰ ਅਤੇ ਬਰਫ਼ ਦੀ ਸਤ੍ਹਾ ਦਾ ਵੀ ਨਿਰੀਖਣ ਕਰੇਗਾ। ਇਹੋ ਨਹੀਂ, ਇਹ ਸੈਟੇਲਾਈਟ ਛੋਟੀ ਤੋਂ ਛੋਟੀ ਮੂਵਮੈਂਟ ਵੀ ਆਸਾਨੀ ਨਾਲ ਫੜ ਲਵੇਗਾ। ਨਾਸਾ ਅਤੇ ਇਸਰੋ ਦਾ ਇਹ ਸੰਯੁਕਤ ਉੱਦਮ ਈਕੋ ਸਿਸਟਮ ਵਿਚ ਗੜਬੜੀ ਤੇ ਦੁਨੀਆ ਭਰ ਦੇ ਬਦਲ ਰਹੇ ਮੌਸਮ ਦਾ ਨਿਰੀਖਣ ਕਰੇਗਾ। ਇਸ ਦੇ ਨਾਲ ਹੀ ਭੂਚਾਲ, ਸੁਨਾਮੀ, ਜਵਾਲਾਮੁਖੀ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਦੇ ਬਾਰੇ ਵੀ ਵਿਗਿਆਨੀਆਂ ਨੂੰ ਜਾਣਕਾਰੀ ਦੇਵੇਗਾ, ਤਾਂ ਜੋ ਸਮੇਂ ਸਿਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ। ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿਚ ਇਕ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਨੇ। ਟਰੂਡੋ ਸਰਕਾਰ ਦੇ ਵਿਚ ਭਾਈਵਾਲ NDP ਦੇ ਆਗੂ ਤੇ ਆਟਵਾ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਦੇ ਜਨਤਕ ਤੌਰ ਤੇ ਆਖਿਆ ਕਿ ਕੈਨੇਡੀਅਨ ਖੁਫੀਆ ਰਿਪੋਰਟਾਂ ਦੇ ਮੁਤਾਬਕ ਸਾਡੇ ਮੁਲਕ ਦੀ ਨਾਗਰਿਕ ਨੂੰ ਕੈਨੇਡੀਅਨ ਧਰਤੀ ਤੇ ਮਾਰਿਆ ਗਿਆ, ਇਕ ਵਿਦੇਸ਼ੀ ਸਰਕਾਰ ਇਸ ਲਈ ਜ਼ਿੰਮੇਵਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਭਾਰਤ ਖਿਲਾਫ਼ ਲਗਾਏ ਗਏ ਦੋਸ਼ਾਂ ਨੂੰ ਬਹੁਤ ਗੰਭੀਰ ਕਰਾਰ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਖੁਫੀਆ ਏਜੰਸੀਆਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਆਧਾਰਿਤ ਹੈ। ਹੈਰਾਨਕੁੰਨ ਖੁਫੀਆ ਜਾਣਕਾਰੀ ਮਿਲੀ ਹੈ ਤੇ ਇਸ ਕਾਰਨ ਅਸੀਂ ਕੈਨੇਡੀਅਨ ਸਰਕਾਰ ਨੂੰ ਇਹ ਤਾਕੀਦ ਕਰਨਾ ਜਾਰੀ ਰੱਖਾਂਗੇ ਕਿ ਉਹ ਇਸ ਦੀ ਡੂੰਘਾਈ ਦੇ ਨਾਲ ਜਾਂਚ ਕਰੇ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ। ਇੱਕ ਸਵਾਲ ਦੇ ਜਵਾਬ ਦੇ ਵਿਚ ਜਗਮੀਤ ਸਿੰਘ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਸਹਿਯੋਗ ਕਰਨ ਦੇ ਲਈ ਆਪ ਕੇ ਕੈਨੇਡਾ ਦੀ ਹਮਾਇਤ ਕੀਤੀ ਹੈ। ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਦੇ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਤੋਂ ਕਾਫ਼ੀ ਵੇਰਵੇ ਮਿਲੇ ਨੇ। ਵੈਨਕੂਵਰ ਸਨ ਮੁਤਾਬਕ ਸਾਬਕਾ ਗਵਰਨਰ ਜਨਰਲ ਦੀ ਰਿਪੋਰਟ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਟਰੂਡੋ ਸਰਕਾਰ ਜਾਣਬੁੱਝ ਕੇ ਜਾਂ ਫਿਰ ਅਣਗਹਿਲੀ ਦੇ ਕਾਰਨ ਪਿਛਲੀਆਂ 2 ਸੰਘੀ ਚੋਣਾਂ ਵਿਚ ਵਿਦੇਸ਼ੀ ਦਖਲਾਂ ਦੀਆਂ ਕੋਸ਼ਿਸ਼ਾਂ ਤੇ ਕਾਰਵਾਈ ਕਰਨ ਚ ਨਾਕਾਮ ਰਹੀ ਹੈ। ਜਗਮੀਤ ਨੇ ਕਿਹਾ ਕਿ ਜੌਨਸਟਨ ਦੀ ਰਿਪੋਰਟ ਤੋਂ 2 ਗੱਲਾਂ ਉਭਰਦੀਆਂ ਨੇ। ਇੱਕ ਇਹ ਕਿ ਮਾਮਲੇ ਦੀ ਜਾਂਚ ਕਰਨ ਦੀ ਲੋੜ ਹੈ, ਜਦਕਿ ਦੂਜੀ ਗੱਲ ਇਹ ਹੈ ਕਿ ਰਿਪੋਰਟ ਵਿਚ ਬਾਕੀ ਚੁੱਕੇ ਗਏ ਮੁੱਦਿਆਂ ਦੇ ਨਾਲ ਉਹ ਸਹਿਮਤ ਨਹੀਂ ਹਨ। ਜਗਮੀਤ ਨੇ ਕਿਹਾ ਕਿ ਕੈਨੇਡਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਡਰ ਪਹਿਲਾਂ ਤੋਂ ਸਤਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖਾਂ ਨੂੰ ਭਾਰਤ ਸਰਕਾਰ ਦੀਆਂ ਕਾਰਵਾਈਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਲੰਬੇ ਸਮੇਂ ਤੋਂ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਉਸ ਨੂੰ ਰੱਦ ਕੀਤਾ ਜਾ ਰਿਹਾ ਹੈ। ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿਚ